ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਗੁਰ ਸ਼ਬਦ ਅਵਤਾਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਨੌਵੇਂ ਪਾਤਸ਼ਾਹ ਦੀਨ ਦਿਆਲ ਤਿਲਕ ਜੰਜੂ ਦੇ ਰਾਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਇਤਿਹਾਸਕ ਸਥਾਨ ਤੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਆਪ ਸਮੂਹ ਮਾਈ ਭਾਈ ਆਪਣੇ ਜੀਵਨ ਦੀਆਂ ਘੜੀਆਂ ਔਰ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਔਰ ਸਕਾਰਥਾ ਕਰ ਰਹੇ। ਦਇਆ ਨਿਧ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਬਠਿੰਡੇ ਤੋਂ ਚੱਲ ਕੇ ਰਸਤੇ ਵਿੱਚ ਅਨੇਕਾਂ ਜੀਵਾਂ ਦੀ ਕਲਿਆਣ ਕਰਦਿਆਂ ਸੰਮੀ ਆਦਿਕ ਨਗਰਾਂ ਵਿੱਚੋਂ ਹੁੰਦੇ ਹੋਇਆਂ ਸ੍ਰੀ ਦਮਦਮਾ ਸਾਹਿਬ ਪਹੁੰਚੇ ਨੇ। ਬਠਿੰਡੇ ਦੇ ਵਿੱਚ ਇੱਕ ਕੌਤਕ ਵਰਤਿਆ ਹੈ ਕਿ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਦੋ ਵਪਾਰੀ ਆਏ ਨੇ। ਉਹਨਾਂ ਵਪਾਰੀਆਂ ਨੇ ਸੱਸੀ ਤੇ ਪੁੰਨੂ ਦਾ ਕਿੱਸਾ ਗਾਇਆ। ਸੁਣਨ ਵਾਲੇ ਕਿਸੇ ਸਿੱਖ ਨੇ ਸੰਦੇਹ ਵੀ ਕੀਤਾ ਤਾਂ ਸਤਿਗੁਰਾਂ ਨੇ ਪ੍ਰੇਮ ਦੀ ਉਦਾਹਰਣ ਦਿੱਤੀ ਕਿ ਭਾਈ ਜਿਹੜੇ ਨਿਰੰਕਾਰ ਪਰਮੇਸ਼ਰ ਨਾਲ ਪ੍ਰੀਤ ਕਰਦੇ ਨੇ, ਪ੍ਰੇਮ ਕਰਦੇ ਨੇ, ਉਹ ਪਰਮੇਸ਼ਰ ਨੂੰ ਪਾਉਂਦੇ ਨੇ। ਜਾਂ ਇਸ ਤਰ੍ਹਾਂ ਕਹਿ ਲਈਏ ਪ੍ਰੇਮ ਹੀ ਪਰਮੇਸ਼ਰ ਹੈ। ਔਰ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਉਹ ਪ੍ਰੇਮ ਦਾ ਭਾਵ ਆਪਣੇ ਹਿਰਦੇ ਚ ਰੱਖ ਕੇ ਇੱਥੋਂ ਤੱਕ ਵੀ ਕਹਿ ਦਿੰਦੇ ਨੇ ਜੋ ਹਮ ਬਾਂਧੇ ਮੋਹ ਫਾਂਸ, ਹਮ ਪ੍ਰੇਮ ਬੰਧਨ ਤੁਮ ਬਾਂਧੇ, ਆਪਣੇ ਛੂਟਨ ਕੋ ਯਤਨ ਕਰੋ ਹਮ ਛੂਟੇ ਤੁਮ ਆਰਾਧੇ। ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਅਵਸਥਾ ਹੈ ਉਹ ਅਕਾਲ ਪੁਰਖ ਪਰਮੇਸ਼ਰ ਦੇ ਸਨਮੁਖ ਇਸ ਤਰ੍ਹਾਂ ਵੀ ਬੇਨਤੀ ਕਰ ਦਿੰਦੇ। ਤੋ ਸਤਿਗੁਰਾਂ ਨੇ ਪ੍ਰੇਮ ਦੀ ਪਰਿਭਾਸ਼ਾ ਦੱਸੀ ਹੈ। ਦਮਦਮਾ ਸਾਹਿਬ ਆਏ ਨੇ ਦਿਆਲ ਦਾਸ, ਜਿਹੜਾ ਪਿਛਲੇ ਕਈ ਦਿਨਾਂ ਤੋਂ ਲੰਗਰ ਪ੍ਰਸ਼ਾਦਾ ਨਾਲ ਲੈ ਕੇ ਦੇਗ ਲੈ ਕੇ ਗੱਡੇ ਤੇ ਲੱਦ ਕੇ ਨਾਲ ਤੁਰਿਆ ਜਾ ਰਿਹਾ ਸੀ। ਇਹਨੂੰ ਸਤਿਗੁਰਾਂ ਨੇ ਬਖਸ਼ਿਆ ਹੈ, ਇਹਨੇ ਬੇਨਤੀ ਕਰਕੇ ਆਪਣੀ ਭੁੱਲ ਬਖਸ਼ਾਈ ਔਰ ਉਹ ਜਿਹੜਾ ਲੰਗਰ ਪ੍ਰਸ਼ਾਦ ਸੀ ਕਈ ਦਿਨਾਂ ਦਾ ਉਹਦੇ ਵਿੱਚ ਕਿਰਮ ਪੈ ਚੁੱਕੇ ਸਨ। ਮਹਾਰਾਜ ਜੀ ਨੇ ਬਚਨ ਕੀਤਾ, ਵਿੱਚੋਂ ਦੇਗ ਦੀ ਇੱਕ ਗੋਲੀ ਵੱਟ ਕੇ ਆਪ ਛਕੀ ਤੇ ਸਾਰਾ ਲੰਗਰ ਬਿਲਕੁਲ ਠੀਕ ਹੋ ਗਿਆ। ਸਾਰੇ ਸਿੰਘਾਂ ਦੇ ਵਿੱਚ ਉਹ ਲੰਗਰ ਵਰਤਾਇਆ ਗਿਆ। ਇਸੇ ਤਰ੍ਹਾਂ ਇੱਕ ਦਿਨ ਮਹਾਰਾਜ ਜੀ ਸ਼ਿਕਾਰ ਖੇਡਣ ਚੜੇ ਨੇ। ਸ਼ਿਕਾਰ ਖੇਡਦਿਆਂ, ਹਿਰਨ ਦਾ ਸ਼ਿਕਾਰ ਖੇਡਦਿਆਂ ਦੂਰ ਤੱਕ ਚਲੇ ਗਏ। ਇੱਕ ਹਿਰਨ ਨੂੰ ਮਾਰ ਕੇ ਤੇ ਸਤਿਗੁਰੂ ਜੀ ਹੱਸਣ ਲੱਗ ਪਏ। ਭਾਈ ਡੱਲੇ ਨੇ ਆਖਿਆ, ਮਹਾਰਾਜ ਹੱਸਣ ਦਾ ਕੀ ਕਾਰਨ ਹੈ? ਸਤਿਗੁਰਾਂ ਆਖਿਆ, ਭਾਈ ਇਹ ਹਿਰਨ ਪੂਰਵਲੇ ਜਨਮਾਂ ਦਾ ਸਿੱਖ ਸੀ, ਪਰ ਇਹ ਸਾਡਾ ਪੈਸਾ ਚੋਰੀ ਕਰਕੇ ਖਾਂਦਾ ਸੀ, ਜਿਸ ਕਰਕੇ ਇਹਨੂੰ ਹੁਣ ਮਾਰ ਕੇ ਅਸੀਂ ਇਹਦਾ ਉਧਾਰ ਕੀਤਾ ਹੈ। ਸਤਿਗੁਰਾਂ ਨੇ ਸੰਕੇਤ ਦਿੱਤਾ ਕਿ ਜਿਹੜੇ ਪਰਾਈ ਅੰਸ਼ ਲੈ ਕੇ ਬਗਾਨਾ ਧਨ ਜਾਂ ਚੋਰੀ ਕਰਦੇ ਨੇ ਜਾਂ ਖੋਹਦੇ ਨੇ, ਉਹਨਾਂ ਨੂੰ ਆਪਣਾ ਮਾਸ ਬੱਕਰੇ ਦੀ ਜੂਨ ਜਾਂ ਹਿਰਨ ਆਦਿਕ ਦੀਆਂ ਜੂਨੀਆਂ ਵਿੱਚ ਪੈ ਕੇ ਦੂਜਿਆਂ ਨੂੰ ਖਵਾਉਣਾ ਪੈਂਦਾ। ਉਹਨਾਂ ਦੀ ਇਹ ਹਾਲਤ, ਉਹਨਾਂ ਦੀ ਇਹ ਦਸ਼ਾ ਹੁੰਦੀ ਹੈ। ਉਹ ਸਤਿਗੁਰੂ ਜੀ ਜੰਗਲ ਦੇ ਵਿੱਚ ਹੀ ਵਿਚਰ ਰਹੇ ਨੇ ਸ਼ਿਕਾਰ ਖੇਡਦਿਆਂ, ਤੇ ਇੱਕ ਹੋਰ ਕੌਤਕ ਸਤਿਗੁਰਾਂ ਨੇ ਇੱਥੇ ਵਰਤਾਇਆ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਸਤਿਗੁਰੂ ਦਸਵੇਂ ਪਾਤਸ਼ਾਹ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਚੌਪਈ ਇਨਕਾ ਦੂਰ ਦਮ ਦਮਾ ਰਹੇ ਹੋ।
ਏਦਾਂ ਸਤਿਗੁਰੂ ਜੀ ਬਚਨ ਕਰ ਰਹੇ ਸੀ ਜੰਗਲ ਵਿਚ ਜਦੋਂ ਉਸ ਹਿਰਨ ਦਾ ਸ਼ਿਕਾਰ ਖੇਡਿਆ ਤੇ ਦਮਦਮਾ ਸਾਹਿਬ ਕਾਫੀ ਦੂਰ ਸੀ, ਯਾਨੀ ਕਿ ਜੰਗਲ ਵਿਚ ਕਾਫੀ ਦੂਰ ਤੱਕ ਮਹਾਰਾਜ ਜੀ ਸ਼ਿਕਾਰ ਖੇਡਦਿਆਂ ਚਲੇ ਗਏ ਸਨ ਤੇ ਸ੍ਰੀ ਦਮਦਮਾ ਸਾਹਿਬ ਹਾਲੇ ਕਾਫੀ ਦੂਰ ਹੈ।
ਪਹੁੰਚਣ ਸਮਾਨ ਮਨ ਮੈਂ ਲਿਓ,
ਮਹਾਰਾਜ ਜੀ ਨੇ ਵੇਖਿਆ ਕਿ ਹਾਲੇ ਅਸੀਂ ਉਥੇ ਪਹੁੰਚ ਨਹੀਂ ਸਕਦੇ, ਦਮਦਮਾ ਸਾਹਿਬ ਕਾਫੀ ਦੂਰੀ ਤੇ ਹੈ ਤੇ ਦੂਰੀ ਤੇ ਹੋਣ ਕਰਕੇ ਉਥੇ ਪਹੁੰਚਣ ਵਾਸਤੇ ਹਾਲੇ ਕੁਝ ਸਮਾਂ ਲੱਗੇਗਾ।
ਕੀ ਕਰੇ ਅਵਲੋਕਨ ਕਰੇ,
ਤੇ ਮਹਾਰਾਜ ਜੀ ਨੇ ਲਾਗੇ ਹੀ ਆਪਣੇ ਕਿੱਕਰ ਦੇ ਦਰਖਤ ਵੇਖੇ ਨੇ, ਕਿੱਕਰ ਦੇ ਦਰਖਤ ਲਾਗੇ ਖੜੇ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖੇ ਹਨ।
ਤੇਰੇ ਪ੍ਰਭ ਡੇਰਾ ਕਰੇ,
ਉਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਰੁਕ ਗਏ, ਖਲੋ ਗਏ ਔਰ ਉਥੇ ਕਿੱਕਰ ਦੇ ਦਰਖਤਾਂ ਦੇ ਕੋਲ ਮਹਾਰਾਜ ਜੀ ਨੇ ਡੇਰਾ ਕਰ ਲਿਆ।
ਸਭ ਸਿੱਕਨ ਕਰ ਜੋਰ ਬਖਾਨਾ, ਪ੍ਰਭ ਜੀ ਕਰਿਓ ਨਾਮ ਕੁਛ ਖਾਨਾ।
ਉਹ ਸਿੱਖਾਂ ਨੇ ਬੇਨਤੀ ਕੀਤੀ, ਆਖਿਆ ਸਤਿਗੁਰੂ ਜੀ ਸਵੇਰ ਦੇ ਚੱਲੇ ਆ, ਦੁਪਹਿਰ ਹੋ ਗਈ ਹੈ ਤੇ ਸਾਨੂੰ ਹੁਣ ਕੜਾਕਾ ਲੱਗਾ ਹੋਇਆ ਸਵੇਰ ਦਾ, ਅਸੀਂ ਕੁਝ ਛਕਿਆ ਨਹੀਂ, ਸਾਨੂੰ ਬਹੁਤੀ ਡਾਢੀ ਭੁੱਖ ਲੱਗੀ ਹੋਈ ਹੈ।
ਦੋਨੋ ਸਮੇ ਰੇ ਅਬ ਖਾਲੀ,
ਮਹਾਰਾਜ ਦੋਵੇਂ ਸਮੇਂ ਅਸੀਂ ਖਾਲੀ ਰਹਿ ਗਏ, ਕਈ ਤਾਂ ਅਸੀਂ ਸਵੇਰੇ ਵੀ ਖਾ ਕੇ ਨਹੀਂ ਆਏ ਤੇ ਹੁਣ ਦੁਪਹਿਰ ਦਾ ਸਮਾਂ ਵੀ ਸਾਨੂੰ ਛਕਣ ਨੂੰ ਕੁਝ ਨਹੀਂ ਮਿਲਿਆ।
ਸਭ ਕੋ ਵਿਆਪੀ ਚੁਦਾ ਮਿਸਾਲੀ,
ਕਰਕੇ ਮਹਾਰਾਜ ਜੀ ਸਾਰਿਆਂ ਨੂੰ ਭੁੱਖ ਲੱਗੀ ਹੋਈ ਹੈ, ਇਸ ਵੇਲੇ ਜਿੰਨੇ ਤੁਹਾਡੇ ਨਾਲ ਸਿੱਖ ਨੇ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਡਾਢੀ ਭੁੱਖ ਲੱਗੀ ਹੋਈ ਹੈ।
ਨਿਸ਼ਾਵਿਤਾਵਨ ਕਰੈ,
ਮਹਾਰਾਜ ਜੀ ਹੁਣ ਰਾਤ ਦਾ ਸਮਾਂ ਪੈ ਰਿਹਾ ਤੇ ਲੱਗਦਾ ਰਾਤ ਆਪਾਂ ਨੂੰ ਇੱਥੇ ਹੀ ਕੱਟਣੀ ਪੈਣੀ ਆ, ਦਮਦਮਾ ਸਾਹਿਬ ਵੀ ਦੂਰ ਹੈ ਤੇ ਮਹਾਰਾਜ ਹੁਣ ਰਾਤ ਭੁੱਖ ਦੇ ਨਾਲ ਕਿਵੇਂ ਬਤੀਤ ਕਰਾਂਗੇ, ਦੁਪਹਿਰੀ ਵੀ ਪ੍ਰਸ਼ਾਦਾ ਨਹੀਂ ਛਕਿਆ, ਹੁਣ ਰਾਤ ਮਿਲ ਪੈ ਗਈ, ਹੁਣ ਇੱਥੇ ਵੀ ਪ੍ਰਸ਼ਾਦੇ ਦਾ ਬੰਦੋਬਸਤ ਨਹੀਂ ਹੋਣਾ, ਦਮਦਮਾ ਸਾਹਿਬ ਦੂਰੀ ਤੇ ਹੈ ਤੇ ਇੱਥੇ ਆਪਾਂ ਡੇਰਾ ਕਰਨਾ, ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਭੁੱਖ ਦੇ ਨਾਲ ਰਾਤ ਕਿਵੇਂ ਬਤੀਤ
ਕਰਾਂਗੇ।
ਮਹਾਰਾਜ ਕੱਲ ਸਵੇਰ ਹੁੰਦਿਆਂ ਆਪਾਂ ਇੱਥੋਂ ਚੱਲਣਾ ਤੇ ਕੱਲ ਸਵੇਰ ਤੱਕ ਆਪਾਂ ਕਿਵੇਂ ਭੁੱਖੇ ਰਹਾਂਗੇ।
ਸੁਣ ਚੀਰੀ ਮੁੱਕ ਤੇ ਹੁਕਮ ਬਖਾਨਾ, ਜਦੋਂ ਕੀ ਕਰਾਂ ਖਰੀ ਮਾਨਾ।
ਸੁਣ ਕੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਹੁਕਮ ਕੀਤਾ, ਕਹਿਣ ਲੱਗੇ ਭਾਈ ਏਦਾਂ ਕਰੋ ਵੀ ਕੋਈ ਸੇਵਕ ਕਿੱਕਰਾਂ ਦੇ ਦਰਖਤ ਦੇ ਉੱਤੇ ਚੜ ਜਾਓ,
ਬਲ ਤੇ ਇਹਨੋ ਹਿਲਾਵਨ ਕਰੀਏ,
ਔਰ ਆਪਣੇ ਬਲ ਨਾਲ ਆਪਣੀ ਤਾਕਤ ਨਾਲ ਕਿੱਕਰ ਦੇ ਦਰਖਤ ਨੂੰ ਹਿਲਾਓ, ਜ਼ੋਰ ਦੇ ਨਾਲ ਇਹਨਾਂ ਦਰਖਤਾਂ ਨੂੰ ਹਿਲਾਣਾ ਕਰੋ।
ਮਨ ਭਾਵ ਤੇ ਚੋਰ ਚੁਧਰੀਏ,
ਔਰ ਮਨ ਭਾਉਂਦੇ ਪਕਵਾਨ ਤੁਹਾਨੂੰ ਮਿਲਣਗੇ, ਛੱਕ ਕੇ ਤੁਸੀਂ ਆਪਣੀ ਭੁੱਖ ਦੂਰ ਕਰ ਲਿਆ ਜੇ, ਮਨ ਭਾਉਂਦੇ ਭੋਜਨ ਮਿਲਣਗੇ, ਭੁੱਖ ਨਿਵਿਰਤ ਕਰ ਲੈਣੀ।
ਮਨ ਬਾਤ ਕੋ ਭਏ ਅਰੋਨ,
ਮਹਾਰਾਜ ਜੀ ਦਾ ਬਚਨ ਮੰਨ ਕੇ ਸਤ ਬਚਨ ਕਹਿ ਕੇ ਸੇਵਕ ਉਹ ਜਿਹੜੇ ਕਿੱਕਰ ਦੇ ਦਰਖਤ ਸਨ ਉਹਨਾਂ ਦਰਖਤਾਂ ਤੇ ਜਾ ਚੜੇ ਹਨ,
ਚੂਣੇ ਕੀਨੇ ਦ੍ਰਿਗ ਜੋਨ,
ਔਰ ਉਹਨਾਂ ਦਰਖਤਾਂ ਦੀਆਂ ਟਾਹਣੀਆਂ ਨੂੰ ਜ਼ੋਰ ਦੇ ਨਾਲ ਹਿਲਾਇਆ, ਜ਼ੋਰ ਦੇ ਨਾਲ ਹਲੂਣਾ ਦੇ ਕੇ ਦਰਖਤਾਂ ਦੀਆਂ ਟਾਹਣੀਆਂ ਨੂੰ ਹਿਲਾਇਆ ਹੈ।
ਅਨਕ ਪਾਸ ਕੇ ਭਏ ਆਹਾਰਾ,
ਔਰ ਕਹਿੰਦੇ ਜਦੋਂ ਟਾਹਣੀਆਂ ਹਿਲਾਈਆਂ ਤੇ ਉਹਨਾਂ ਟਾਹਣੀਆਂ ਦੇ ਵਿੱਚੋਂ ਅਨੇਕਾਂ ਪ੍ਰਕਾਰ ਦੇ ਪਕਵਾਨ ਝੜੇ ਹਨ,
ਖੁਰਮੇ ਬਿੰਦ ਜਲੇਬ ਉਦਾਰਾ,
ਉਹਦੇ ਵਿੱਚੋਂ ਖੁਰਮੇ ਝੜੇ ਨੇ, ਜਲੇਬੀਆਂ ਝੜੀਆਂ ਹਨ ਛਕਣ ਵਾਸਤੇ,
ਆਦ ਪਰੇ ਸਮਦਾਈ
ਮੋਦਕ ਲੱਡੂ ਤੇ ਹੋਰ ਉਹਦੇ ਤੋਂ ਇਲਾਵਾ ਹੋਰ ਕਈ ਵਸਤੂਆਂ ਉਹ ਦਰਖਤ ਦੇ ਵਿੱਚੋਂ ਝੜੀਆਂ ਨੇ। ਖਾਲਸਾ ਜੀ ਸਰਬ ਕਲਾ ਸਮਰੱਥ ਸਤਿਗੁਰਾਂ ਵਾਸਤੇ ਇਹ ਗੱਲ ਕੋਈ ਅਸੰਭਵ ਨਹੀਂ ਹੈ, ਯੋਗ ਦੇ ਬਲ ਦੁਆਰਾ ਯੋਗੀ ਵੀ ਐਸਾ ਕੁਝ ਅੱਜ ਕੱਲ ਕਰ ਵਿਖਾਉਂਦੇ ਨੇ, ਤੇ ਸਤਿਗੁਰੂ ਜੀ ਤਾਂ ਅਵਤਾਰੀ ਪੁਰਖ ਨੇ, ਉਹਨਾਂ ਵਾਸਤੇ ਇਹੋ ਜੀ ਗੱਲ ਕੋਈ ਕਰਨੀ ਔਖੀ ਨਹੀਂ ਹੈ। ਹੁਣ ਕੋਈ ਸੰਸਾ ਕਰੇ ਜੀ, ਆਨੰਦਪੁਰ ਸਾਹਿਬ ਚ ਜਦੋਂ ਸਿੰਘ ਕਿਲੇ ਦੇ ਘੇਰੇ ਵਿਚ ਰਹੇ ਨੇ, ਉਥੇ ਕਿਉਂ ਨਾ ਮਹਾਰਾਜ ਜੀ ਨੇ ਦਰਖਤਾਂ ਦੇ ਵਿਚੋਂ ਪਕਵਾਨ ਚੜਾ ਕੇ ਸਿੰਘਾਂ ਨੂੰ ਛਕਾਏ, ਉੱਥੇ 8-9 ਮਹੀਨੇ ਭੁੱਖ ਦੇ ਨਾਲ ਸਿੰਘ ਰਹੇ, ਇੱਦਾਂ ਦਾ ਵੀ ਕੋਈ ਸ਼ੰਕਾ ਕਰ ਸਕਦਾ? ਤਾਂ ਭਾਈ ਇਹਦਾ ਜਵਾਬ ਇਹ ਹੈ, ਉਹ ਵੀ ਸਤਿਗੁਰਾਂ ਦੀ ਲੀਲਾ ਸੀ, ਉਹ ਵੀ ਮਹਾਰਾਜ ਗੁਰਦੇਵ ਦੀ ਕਲਾ ਸੀ। ਉੱਥੇ ਮਹਾਰਾਜ ਜੀ ਨੇ ਸਿੰਘਾਂ ਨੂੰ ਸਿਖਾਉਣਾ ਸੀ ਕਿ ਜੰਗ ਯੁੱਧ ਦੇ ਸਮੇਂ ਵਿੱਚ ਤੁਹਾਨੂੰ ਏਦਾਂ ਕੜਾਕੇ ਵੀ ਕੱਟਣੇ ਪੈ ਸਕਦੇ ਨੇ, ਤੇ ਇਹ ਵੀ ਸਤਿਗੁਰਾਂ ਦੀ ਕਲਾ ਹੈ ਕਿ ਜੇ ਸਰਬ ਕਲਾ ਸਮਰੱਥ ਸਤਿਗੁਰੂ ਜੀ ਚਾਹਣ ਤੇ ਦਰਖਤਾਂ ਵਿੱਚੋਂ ਏਦਾਂ ਦੇ ਪਕਵਾਨ ਝਾੜ ਸਕਦੇ ਨੇ। ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਦੇ ਵਿੱਚ ਵੀ ਐਸਾ ਬਚਨ ਆਉਂਦਾ ਹੈ ਕਿ ਜਦੋਂ ਭਾਈ ਲਹਿਣਾ ਜੀ ਨੂੰ ਮਹਾਰਾਜ ਜੀ ਨੇ ਕਿਹਾ ਸੀ ਦਰਖਤ ਤੇ ਚੜ੍ਹ ਕੇ ਟਹਿਣੀਆਂ ਝਾੜੋ ਤੇ ਵਿੱਚੋਂ ਪਕਵਾਨ ਝੜਨਗੇ, ਬਾਬੇ ਸ੍ਰੀ ਚੰਦ ਨੂੰ ਕਿਹਾ ਸੀ ਪਹਿਲਾਂ, ਲਖਮੀ ਦਾਸ ਨੂੰ ਕਿਹਾ ਸੀ, ਉਹਨਾਂ ਆਖਿਆ ਮਹਾਰਾਜ ਕਦੇ ਕਿੱਕਰਾਂ ਵਿੱਚੋਂ ਵੀ ਪਕਵਾਨ ਝੜੇ ਨੇ? ਉਹ ਸ਼ੰਕਾ ਕਰ ਗਏ, ਪਰ ਭਾਈ ਲਹਿਣੇ ਨੇ ਸ਼ੰਕਾ ਨਹੀਂ ਕੀਤਾ। ਸਤ ਬਚਨ ਕਹਿ ਕੇ ਜਦੋਂ ਦਰਖਤ ਝਾੜੇ ਤੇ ਵਾਕਈ ਪਕਵਾਨ ਝੜੇ ਸਨ। ਉਹ ਭਾਈ ਵੀਰ ਸਿੰਘ ਜੀ ਨੇ ਵੀ ਥੱਲੇ ਟਿੱਪਣੀ ਕੀਤੀ ਹੈ, ਉਹ ਵੀ ਕਹਿੰਦੇ ਭਾਈ ਯੋਗ ਦੇ ਬਲ ਨਾਲ ਐਸਾ ਸਭ ਕੁਝ ਕੀਤਾ ਜਾ ਸਕਦਾ ਹੈ, ਐਸਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ, ਸਤਿਆਵਾਨ ਪੁਰਖਾਂ ਵਾਸਤੇ ਕੋਈ ਔਖਾ ਨਹੀਂ ਹੈ, ਮੁਸ਼ਕਲ ਨਹੀਂ ਹੈ ਕਿ ਸਤਿਗੁਰਾਂ ਦੇ ਹੁਕਮ ਦੇ ਵਿੱਚ ਸਾਰਾ ਕੁਝ ਵਰਤਦਾ ਹੈ, ਇਹ ਅੰਨ ਦੇਵਤਾ ਵੀ ਸਤਿਗੁਰਾਂ ਦੇ ਹੁਕਮ ਦੇ ਵਿੱਚ ਭੈ ਵਿੱਚ ਵਰਤਦਾ ਹੈ। ਤੋ ਜਦੋਂ ਕਹਿੰਦੇ ਦਰਖਤ ਝਾੜੇ ਤੇ ਦਰਖਤਾਂ ਦੀਆਂ ਟਹਿਣੀਆਂ ਝਾੜੀਆਂ ਤੇ ਵਿੱਚੋਂ ਖੁਰਮੇ, ਲੱਡੂ, ਬੂੰਦੀ ਤੇ ਜਲੇਬੀਆਂ, ਏਦਾਂ ਦੇ ਪਕਵਾਨ ਜਿਹੜੇ ਨੇ ਉਹ ਥੱਲੇ ਝੜੇ ਹਨ।
ਗਨ ਭੋਜਨ ਬਰਕਾ ਬਰਕਾਏ,
ਕਹਿੰਦੇ ਅਨੇਕਾਂ ਪ੍ਰਕਾਰ ਦੇ ਭੋਜਨਾਂ ਦਾ ਮੀਂਹ ਵਰਸਾ ਦਿੱਤਾ ਸਤਿਗੁਰੂ ਸੱਚੇ ਪਾਤਸ਼ਾਹ ਨੇ।
ਖਾਏ ਖਾਏ ਕਰ ਸਿੱਖ ਤ੍ਰਿਪਤਾਨੇ,
ਸਿੱਖ ਸਨ ਸਭ ਨੇ ਖਾ ਖਾ ਕੇ ਚੰਗੀ ਤਰ੍ਹਾਂ ਰਜੇਵੇਂ ਨਾਲ ਤ੍ਰਿਪਤ ਹੋ ਕੇ ਪੇਟ ਭਰ ਕੇ ਰੱਜ ਰੱਜ ਕੇ ਪਕਵਾਨ ਖਾਧੇ ਹਨ।
ਕਿਤਕ ਸਿੰਘ ਨੇ ਕੀਨਤ ਖਾਨੇ,
ਉਹਨਾਂ ਵਿੱਚੋਂ ਕਈ ਸਿੱਖਾਂ ਨੇ ਨਹੀਂ ਛਕੇ, ਬਹੁਤਿਆਂ ਨੇ ਤਾਂ ਛਕ ਲਏ ਪਰ ਕਈ ਸਿੱਖਾਂ ਨੇ ਉਹ ਜਿਹੜੇ ਪਕਵਾਨ ਸਨ ਉਹ ਨਹੀਂ ਛਕੇ।
ਬੂਝਿਓ ਪ੍ਰਭੂ ਤੁਮ ਕਿਉਂ ਨਾ ਖਾਇਓ, ਸਗਰੀ ਦਿਵਸ ਹੱਥ ਨਾ ਆਇਓ।
ਜਿਨ੍ਹਾਂ ਨੇ ਨਹੀਂ ਖਾਧਾ ਭੋਜਨ ਉਹਨਾਂ ਨੂੰ ਕਲਗੀਧਰ ਜੀ ਪੁੱਛਣ ਲੱਗੇ, ਭਾਈ ਤੁਸੀਂ ਕਿਉਂ ਨਹੀਂ ਛਕਿਆ? ਤੁਸੀਂ ਵੀ ਸਾਰੇ ਦਿਨ ਦੇ ਭੁੱਖੇ ਹੋ, ਤੁਹਾਨੂੰ ਵੀ ਸਾਰਾ ਦਿਨ ਭੋਜਨ ਛਕਣ ਨੂੰ ਨਹੀਂ ਮਿਲਿਆ, ਤੁਸੀਂ ਕਿਉਂ ਨਹੀਂ ਛਕਿਆ? ਬਾਕੀ ਸਾਰਿਆਂ ਨੇ ਛਕ ਲਿਆ, ਤੁਸੀਂ ਕਿਉਂ ਭੁੱਖੇ ਹੋ?
ਹੱਥ ਜੋੜ ਕੇ ਸਿੱਖ ਜਿੱਤਿਆ ਨੇ, ਸ੍ਰੀ ਪ੍ਰਭ ਆਪ ਨਾ ਕੀਨਤ ਕਾਨੇ।
ਹੱਥ ਜੋੜ ਕੇ ਉਹ ਸਿਆਣੇ ਤੇ ਸੂਝਵਾਨ ਸਿੱਖ ਬੋਲੇ, ਕਹਿਣ ਲੱਗੇ ਸੱਚੇ ਪਾਤਸ਼ਾਹ ਜੇ ਤੁਸੀਂ ਨਹੀਂ ਖਾਧਾ ਤੇ ਅਸੀਂ ਕਿਵੇਂ ਖਾ ਲੈਂਦੇ? ਦੇਖੋ ਉਹਨਾਂ ਸਿੱਖਾਂ ਅੰਦਰ ਪ੍ਰੇਮ ਵੀ ਸੀ, ਇਹ ਵੀ ਮਹਾਰਾਜ ਜੀ ਪਰਖ ਹੀ ਕਰ ਰਹੇ ਸੀ ਵੀ ਪੇਟ ਪਾਲ ਕਿੰਨੇ ਕਿੰਨੇ ਤੇ ਪ੍ਰੇਮ ਵਾਲੇ ਕਿੰਨੇ ਕਿੰਨੇ, ਇਹ ਮਹਾਰਾਜ ਜੀ ਪਰਖ ਹੀ ਕਰ ਰਹੇ ਸਨ। ਉਹ ਇਹ ਜਿਹੜੇ ਪ੍ਰੇਮ ਵਾਲੇ ਸਿੱਖ ਨੇ ਕਹਿਣ ਲੱਗੇ ਸੱਚੇ ਪਾਤਸ਼ਾਹ ਜੇ ਤੁਸੀਂ ਨਹੀਂ ਛਕਿਆ ਤੇ ਅਸੀਂ ਕਿਵੇਂ ਛਕ ਲੈਂਦੇ?
ਇਮਾਮ ਖਾਏ ਸਕੇ ਤੁਮ ਬਿਨਾ,
ਤੁਹਾਡੇ ਤੋਂ ਬਿਨਾ, ਤੁਹਾਨੂੰ ਛਕਾਏ ਬਿਨਾ ਮਹਾਰਾਜ ਅਸੀਂ ਕਿਵੇਂ ਖਾ ਲਈਏ, ਅਸੀਂ ਕਿਵੇਂ ਛਕ ਲਈਏ? ਮਹਾਰਾਜ ਸਾਡੇ ਚ ਕਿਵੇਂ ਹੌਸਲਾ ਪੈ ਸਕਦਾ ਭੋਜਨ ਛਕਣ ਦਾ?
ਹੁਣ ਪ੍ਰਸੰਨ ਵੈ ਸ੍ਰੀ ਮੁਖ ਬਣਾ
ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੜੇ ਪ੍ਰਸੰਨ ਹੋਏ ਤੇ ਪ੍ਰਸੰਨ ਹੋ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਇਹ ਸਿੱਖ ਗੁਰਮੁਖ ਲਿਓ ਵਿਚਾਰੇ, ਪੇਟ ਪਾ ਲੈ ਅਚਮਨ ਵਾਰੇ।
ਮਹਾਰਾਜ ਜੀ ਕਹਿੰਦੇ ਆ ਨੇ ਸਾਡੇ ਸਿੱਖ ਜਿਹੜੇ ਗੁਰਮੁਖ ਨੇ, ਇਹ ਗੁਰਮੁਖ ਸਿੱਖ ਨੇ, ਬਾਕੀ ਤਾਂ ਜਿੰਨੇ ਸਨ ਉਹ ਪੇਟ ਪਾਲ ਹੀ ਨੇ, ਪੇਟ ਪਾਲਣ ਵਾਲੇ, ਜਿਨ੍ਹਾਂ ਨੂੰ ਕੇਵਲ ਆਪਣੇ ਪੇਟ ਦਾ ਫਿਕਰ ਹੈ, ਆਪਣੇ ਢਿੱਡਾਂ ਦਾ ਫਿਕਰ ਹੈ ਜਿਨ੍ਹਾਂ ਨੂੰ, ਬਾਕੀ ਤਾਂ ਪੇਟ ਪਾਲ ਹੀ ਨੇ, ਆਹ ਨੇ ਸਾਡੇ ਗੁਰਮੁਖ ਸਿੱਖ ਜਿਨ੍ਹਾਂ ਨੇ ਤਿਆਗ ਕੀਤਾ ਹੈ।
ਮਨਮੁਖ ਵੀ ਸਿੱਖ ਕਹਿ ਕਨੇਰੇ,
ਏਦਾਂ ਜਿਹੜੇ ਮਨਮੁਖ ਨੇ ਉਹ ਵੀ ਕਹਿੰਦੇ ਨੇ ਜੀ ਅਸੀਂ ਸਿੱਖ ਹਾਂ, ਕਹਿਣ ਨੂੰ ਤਾਂ ਬੜੇ ਨੇ ਜਿਹੜੇ ਕਹਿੰਦੇ ਅਸੀਂ ਸਿੱਖ ਹਾਂ, ਪਰ ਸਿੱਖੀ ਨਿਭਾਉਣੀ ਕਿਸੇ ਵਿਰਲੇ ਦੇ ਹਿੱਸੇ ਵਿੱਚ ਆਉਂਦੀ ਹੈ।
ਸਿੱਖੀ ਪਾਵਨ ਗੁਰ ਵਡੇਰੇ,
ਇਹ ਭਾਈ ਸਿੱਖੋ ਸਿੱਖੀ ਨੂੰ ਪਾਉਣਾ ਬੜਾ ਦੂਰ ਹੈ, ਸਿੱਖੀ ਦੀ ਮੰਜ਼ਿਲ ਤੱਕ ਪਹੁੰਚਣਾ ਬੜਾ ਔਖਾ ਹੈ। ਕਹਿਣ ਕਹਾਉਣ ਨੂੰ ਤਾਂ ਸਾਰੇ ਕਹੀ ਜਾਂਦੇ ਨੇ ਅਸੀਂ ਸਿੱਖ ਹਾਂ, ਪਰ ਸਿੱਖੀ ਬੜੀ ਦੂਰ ਹੈ ਸਿੱਖੋ, ਸਿੱਖੀ ਨੂੰ ਕਮਾਉਣਾ ਬੜਾ ਔਖਾ ਤੇ ਕਠਿਨ ਹੈ।
ਹੁਣ ਚੜ ਕਰ ਲੀਜੇ ਡੇਰਨ ਆਏ
ਤਾਂ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਪਸ ਆਪਣੇ ਡੇਰੇ ਨੂੰ ਵਾਪਸ ਦਮਦਮਾ ਸਾਹਿਬ ਆ ਗਏ।
ਦਿਨ ਜਬੈ ਬਿਚਾਏ
ਇਸ ਤਰ੍ਹਾਂ ਮਹਾਰਾਜ ਜੀ ਨੇ ਕੁਝ ਦਿਨ ਬਤੀਤ ਕੀਤੇ ਹਨ।
ਖਾਨ ਪਾਨ ਕਰ ਤੇਰੇ ਗੁਸਾਏ
ਖਾਨ ਪਾਨ ਕਰਕੇ ਲੰਗਰ ਪ੍ਰਸ਼ਾਦਾ ਛੱਕ ਕੇ ਇੱਕ ਦਿਨ ਮਹਾਰਾਜ ਜੀ ਬਿਰਾਜੇ ਹਨ।
ਕੈਦ ਕਾਏ
ਇੱਕ ਦਿਨ ਜਦੋਂ ਰਾਤ ਨੂੰ ਮਹਾਰਾਜ ਜੀ ਲੇਟੇ ਤੇ ਰਾਤ ਬਹੁਤ ਜ਼ਿਆਦਾ ਵੱਧ ਗਈ, ਯਾਨੀ ਕਿ ਰਾਤ ਬਹੁਤ ਜ਼ਿਆਦਾ ਲੰਮੀ ਹੋ ਗਈ।
ਲੋਕ ਪਸ਼ੂ ਭਏ ਦੁਖਾਰੇ
ਲੋਕ ਪਸ਼ੂ ਜਿੰਨੇ ਸਨ ਬੜੇ ਦੁਖੀ ਹੋਏ ਵੀ ਰਾਤ ਇੰਨੀ ਲਮੇਰੀ ਹੋ ਗਈ ਹੈ।
ਕਰੇ ਪ੍ਰਤੀਕਨ ਹੈ ਪੁਲ ਸਾਰੇ
ਸਾਰੇ ਉਡੀਕ ਕਰ ਰਹੇ ਨੇ ਵੀ ਸਵੇਰ ਚੜੇਗੀ ਸੂਰਜ ਚੜੇਗਾ।
ਬੈਠੇ ਸਭਨ ਬਿਕੈ ਨਰ ਨਾਰੀ
ਨਰ ਨਾਰੀਆਂ ਸਾਰੇ ਬੈਠੇ ਹੋਏ ਹਨ।
ਹੋਏ ਨਪਰਾ ਸਭਨ ਮਤਾਰੇ
ਸਾਰੇ ਹੈਰਾਨ ਹੋ ਗਏ ਵੀ ਅੱਜ ਸਵੇਰ ਹੀ ਨੀ ਹੋ ਰਹੀ, ਦਿਨ ਹੀ ਨੀ ਚੜ ਰਿਹਾ, ਰਾਤ ਇੰਨੀ ਲੰਮੀ ਹੋ ਗਈ ਕਿ ਸੂਰਜ ਨੀ ਉਦੇ ਹੋ ਰਿਹਾ।
ਉਹ ਕਾਰਨ ਪਾ ਜਾਏ ਨਾ ਜਾਣਾ ਮਾਰ ਤੰਦ ਚੜ ਗਿਓ ਨਾ ਅਸਮਾਨਾ।
ਕਹਿੰਦੇ ਕੀ ਕਾਰਨ ਹੈ ਕਿ ਇਹ ਸਮਝ ਨੀ ਆ ਰਹੀ ਕਿ ਸੂਰਜ ਕਿਉਂ ਨੀ ਚੜ ਰਿਹਾ, ਸੂਰਜ ਦਾ ਪ੍ਰਕਾਸ਼ ਕਿਉਂ ਨੀ ਹੋ ਰਿਹਾ।
ਰੁਕੇ ਲੋਕ ਸਗਰੇ ਅਕੁਲਾਏ
ਬੜੇ ਅਕੁਲਾ ਗਏ, ਵਿਆਕੁਲ ਹੋ ਗਏ, ਬੇਬਲ ਹੋ ਗਏ ਜਦੋਂ ਸੂਰਜ ਨਾ ਚੜਿਆ।
ਸ੍ਰੀ ਪਰਮੇਸ਼ਰ ਨਾਮ ਤੇ ਆਏ
ਸਾਰੇ ਰੱਬ ਰੱਬ ਧਿਆਉਣ ਲੱਗੇ, ਪਰਮੇਸ਼ਰ ਨੂੰ ਧਿਆਉਣ ਲੱਗੇ।
ਅਦਕ ਰਾਤ ਜਾ ਬੀਤਨ ਕਰੇ
ਤਾਂ ਜਦੋਂ ਕਾਫੀ ਰਾਤ ਬਤੀਤ ਹੋ ਗਈ
ਰਾਤ ਸਭਨ ਕੋ ਚਿੰਤਾ ਭਰੇ
ਆਪਣੇ ਮਨ ਚ ਬੜੀ ਚਿੰਤਾ ਫਿਕਰ ਹੋ ਗਿਆ ਵੀ ਅੱਜ ਦਿਨ ਹੀ ਨਹੀਂ ਚੜ ਰਿਹਾ, ਅੱਜ ਸੂਰਜ ਹੀ ਉਦੇ ਨਹੀਂ ਹੋ ਰਿਹਾ।
ਡੱਲੇ ਸੰਗ ਮਿਲੇ ਸਭ ਜਾਏ
ਸਾਰੇ ਇਕੱਠੇ ਹੋ ਕੇ ਭਾਈ ਡੱਲੇ ਨੂੰ ਮਿਲੇ, ਭਾਈ ਡੱਲੇ ਕੋਲ ਆਏ
ਕਿਸਾ ਕੁਝ ਲੱਗੇ ਉਹਨਾਂ ਜਾਏ
ਡੱਲਾ ਹੁਣ ਇਲਾਕੇ ਦਾ ਚੌਧਰੀ ਸੀ, ਉਹਦੇ ਕੋਲ ਹੀ ਆਉਣਾ ਸੀ ਇਹਨਾਂ ਨੇ ਤੇ ਡੱਲੇ ਨੂੰ ਆ ਕੇ ਕਹਿਣ ਲੱਗੇ ਜੀ ਰਾਤ ਇੰਨੀ ਅਧਕ ਹੋ ਗਈ ਹੈ, ਪਤਾ ਨੀ ਸਮਝ ਨੀ ਆ ਰਹੀ ਕੀ ਕਾਰਨ ਹੈ।
ਚਲੋ ਪ੍ਰਭੂ ਕੋ ਬੁਝਾਏ
ਜੀ ਚਲੋ ਆਪਾਂ ਕਲਗੀਧਰ ਜੀ ਨੂੰ ਚੱਲ ਕੇ ਪੁੱਛੀਏ, ਦਸਵੇਂ ਪਾਤਸ਼ਾਹ ਨੂੰ ਪੁੱਛੀਏ ਕੀ ਕਾਰਨ ਹੈ।
ਸਰਬੱਗ ਬਚਾਏ ਤੁਦੇ
ਸਤਿਗੁਰੂ ਜੀ ਸਰਬ ਕਲਾ ਸਮਰੱਥ ਨੇ, ਸਰਬੱਗ ਨੇ, ਅੰਤਰਜਾਮੀ ਨੇ, ਉਹ ਆਪਾਂ ਨੂੰ ਦੱਸ ਦੇਣਗੇ ਕੀ ਕਾਰਨ ਹੈ। ਡੱਲੇ ਦੇ ਸਮੇਤ ਜਿੰਨੇ ਇਲਾਕੇ ਦੇ ਲੋਕ ਸਨ ਸਾਰੇ ਇਕੱਠੇ ਹੋ ਕੇ ਦਸਵੇਂ ਪਾਤਸ਼ਾਹ ਜੀ ਦੇ ਕੋਲ ਸ੍ਰੀ ਦਮਦਮਾ ਸਾਹਿਬ ਵਾਲੀ ਜਗ੍ਹਾ ਤੇ ਆਏ ਨੇ।
ਅਰਬਿੰਦ ਨਵੇਂ ਸਭ ਆਏ
ਸਭ ਨੇ ਆ ਕੇ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਤੇ ਵੰਦਨਾ ਕੀਤੀ ਆ, ਨਮਸਕਾਰ ਕੀਤੀ ਹੈ।
ਇਹ ਕਿਸਮਤ ਬਾਤ ਬਕਾਨੇ
ਔਰ ਬੜੀ ਹੈਰਾਨੀ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਹਨ
ਇਸ ਕੀ ਗੱਤ ਕੁਝ ਜਾਏ ਨਾ ਜਾਣੇ
ਮਹਾਰਾਜ ਅੱਜ ਰਾਤ ਇੰਨੀ ਵੱਧ ਗਈ ਹੈ ਵੀ ਸਮਝ ਨੀ ਆ ਰਹੀ ਕਿ ਰਾਤ ਦਾ ਇੰਨੀ ਲੰਮੀ ਹੋਣ ਦਾ ਕਾਰਨ ਕੀ ਹੈ।
ਗੁਰੂ ਕਹਿਓ ਪਾਰ ਜੋਏ ਜੀਵਨ ਬਿਕੈ ਸਪਰਦਾ ਹੋਏ
ਮਹਾਰਾਜ ਜੀ ਕਹਿਣ ਲੱਗੇ ਭਾਈ ਇਹ ਭਾਣਾ ਹੈ ਪਰਮੇਸ਼ਰ ਦਾ ਅਕਾਲ ਪੁਰਖ ਦਾ, ਦਰਅਸਲ ਦੇਵਤਿਆਂ ਵਿਚ ਆਪਸ ਵਿਚ ਝਗੜਾ ਹੋ ਗਿਆ, ਦੇਵਤਿਆਂ ਵਿਚ ਆਪਸ ਵਿਚ ਸਪਰਧਾ ਹੋ ਗਈ ਹੈ।
ਸੂਰਜ ਸੁਰਪਤੀ ਹਟੇ ਹੱਟ ਬੈਠੇ
ਜਿਹੜਾ ਇੰਦਰ ਹੈ ਉਹ ਆਪਣੀ ਜਗ੍ਹਾ ਤੇ ਹਟ ਕੇ ਬਹਿ ਗਿਆ, ਸੂਰਜ ਆਪਣੀ ਜਗ੍ਹਾ ਤੇ ਹਟ ਕੇ ਬੈਠ ਗਿਆ ਹੈ।
ਪਰ ਬਿੰਦ ਸੁਰ ਹੋਏ ਇਕੱਠੇ
ਪਰ ਬਾਕੀ ਜਿਹੜੇ ਦੇਵਤੇ ਨੇ ਉਹ ਵੀ ਸਾਰੇ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਬੈਠ ਗਏ ਨੇ।
ਜੀ ਬਰਕਾ ਹੋਏ ਜਗ ਨਾਏ
ਇੰਦਰ ਹੈ ਉਹਨੇ ਮੀਂਹ ਪਾਉਣ ਤੋਂ ਵਰਜ ਦਿੱਤਾ, ਕਹਿੰਦਾ ਮੈਂ ਮੀਂਹ ਨਹੀਂ ਪਾਉਣਾ, ਤੇ ਸੂਰਜ ਵੀ ਆਪਣੀ ਸਪਰਧਾ ਕਰਕੇ ਬੈਠ ਗਿਆ ਵੀ ਮੈਂ ਵੀ ਆਪਣੇ ਸਮੇਂ ਸਿਰ ਜਾ ਕੇ ਨਹੀਂ ਚੜ੍ਹਨਾ। ਖਾਲਸਾ ਜੀ ਵੇਖੋ ਇਹ ਪ੍ਰਮਾਤਮਾ ਦੇ ਭੈ ਦੇ ਵਿਚ ਚੱਲਦੇ ਨੇ, ਨਿਰੰਕਾਰ ਦੇ ਹੁਕਮ ਚ ਚੱਲਦੇ ਨੇ, ਜੇ ਕਿਤੇ ਐਸਾ ਵੀ ਵਰਤਾਰਾ ਵਰਤ ਸਕਦਾ ਵੀ ਜੇ ਆਪਸੀ ਸਪਰਧਾ ਹੋ ਜੇ ਤੇ ਕਿੱਦਾਂ ਦੀ ਬਣਤਰ ਬਣੇਗੀ, ਇੱਕ ਪ੍ਰਕਾਰ ਦੀ ਇਸ ਤਰ੍ਹਾਂ ਦੀ ਕਲਪਨਾ ਜਿਹੜੀ ਹੈ ਉਹ ਕਿਸ ਤਰ੍ਹਾਂ ਦਾ ਵਰਤਾਰਾ ਵਰਤ ਸਕਦਾ ਹੈ, ਉਹ ਐਸਾ ਵੀ ਹੋ ਸਕਦਾ ਹੈ, ਐਸਾ ਵੀ ਸੰਭਵ ਹੈ ਜਿਵੇਂ ਦੱਸਿਆ ਜਾ ਰਿਹਾ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਜਿਹੜੀ ਮੀਂਹ ਪਾਉਣ ਦੀ ਹੈ ਇੰਦਰ ਦੀ ਡਿਊਟੀ ਹੈ ਨਾ, ਇੰਦਰ ਮੀਂਹ ਪਾਉਂਦਾ, ਉਹਨੇ ਵੀ ਕਹਿ ਦਿੱਤਾ ਵੀ ਮੈਂ ਹੁਣ ਮੀਂਹ ਨਹੀਂ ਪਾਉਣਾ।
ਦਿਨ ਕਰ ਸੁਰਗ ਕੇ ਮਾਏ
ਜਿਹੜਾ ਸੂਰਜ ਦੇਵਤਾ ਹੈ ਉਹ ਸਵਰਗਪੁਰੀ ਵਿੱਚ ਜਾ ਕੇ ਥਿਰ ਹੋ ਗਿਆ।
ਰਾਤ ਵਧਣ ਤੋਂ ਇਹ ਲੱਖ ਕਾਰਨ,
ਰਾਤ ਵਧਣ ਦਾ ਕਾਰਨ ਹੈ, ਇਹੀ ਰਾਤ ਵਧਣ ਦਾ ਵੱਡਾ ਕਾਰਨ ਹੋ ਸਕਦਾ।
ਸੁਣ ਡੱਲੇ ਕੇ ਬਾਤ ਵਿਚਾਰਨ,
ਸੁਣ ਕੇ ਭਾਈ ਡੱਲੇ ਨੇ ਬੇਨਤੀ ਕੀਤੀ,
ਰੱਬ ਜੀ ਕਿਵ ਜੀਵੈ ਬਿਨ ਬਾਰੇ।
ਡੱਲਾ ਕਹਿਣ ਲੱਗਾ, ਸਤਿਗੁਰੂ ਜੀ ਜੇ ਮੀਂਹ ਨਾ ਪਿਆ ਤੇ ਮੀਂਹ ਤੋਂ ਬਿਨਾਂ ਲੋਕ ਕਿਵੇਂ ਜੀਵਣਗੇ? ਸੂਰਜ ਤਾਂ ਉਦੇ ਹੋ ਜਾਏਗਾ, ਪਰ ਜੇ ਮੀਂਹ ਨਾ ਪਿਆ, ਵਰਖਾ ਨਾ ਹੋਈ ਤੇ ਵਰਖਾ ਤੋਂ ਬਿਨਾਂ, ਮੀਂਹ ਤੋਂ ਬਿਨਾਂ ਲੋਕ ਕਿਵੇਂ ਜੀਵਣਗੇ? ਸਾਡਾ ਜੀਵਨ ਕਿਵੇਂ ਹੋਵੇਗਾ?
ਸਤਿਗੁਰ ਤਬ ਤੂਸ਼ਨ ਧਾਰੇ,
ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਚੁੱਪ ਕਰ ਗਏ।
ਦੋਹੇਰਾ ਔਰ ਲਗੀ ਵਰਕਾਤੀ ਬੀਤੇ ਦਿਵਸ ਕਤੇਕ।
ਇਸੇ ਤਰ੍ਹਾਂ ਖਾਲਸਾ ਜੀ ਔੜ ਲੱਗ ਗਈ, ਜਿਵੇਂ ਮਹਾਰਾਜ ਜੀ ਨੇ ਬਚਨ ਕੀਤਾ ਸੀ ਨਾ ਕਿ ਇੰਦਰ ਰੁੱਸ ਬੈਠਿਆ ਤੇ ਮੀਂਹ ਨਹੀਂ ਪਾ ਰਿਹਾ। ਮਹਾਰਾਜ ਜੀ ਨੇ ਜਦੋਂ ਇਹ ਬਚਨ ਕਹੇ, ਉਥੋਂ ਬਾਅਦ ਕਹਿੰਦੇ ਔੜ ਲੱਗ ਗਈ। ਐਸੀ ਔੜ ਲੱਗੀ ਵੀ ਵਰਖਾ ਨਹੀਂ ਹੋਈ, ਵਰਖਾ ਦੀ ਰੁੱਤ ਸੀ, ਮੀਂਹ ਪੈਣ ਦੀ ਰੁੱਤ ਸੀ, ਸਾਵਣ ਭਾਦਰੋਂ ਦੇ ਦਿਨ ਮੀਂਹ ਨਾ ਪਵੇ, ਤੇ ਇਹੋ ਜਿਹੀ ਔੜ ਲੱਗੀ ਕਿ ਕਈ ਦਿਨ ਬਤੀਤ ਹੋ ਗਏ, ਮੀਂਹ ਨਹੀਂ ਪਿਆ।
ਖੇਤੀ ਲਾਗੀ ਸੋਕ ਬੇ ਉਬਰੇ ਖੇਤ ਨਾਇਕ।
ਹੁਣ ਜਿਹੜੀਆਂ ਫਸਲਾਂ ਬੀਜੀਆਂ ਸੀ ਜ਼ਿਮੀਦਾਰਾਂ ਨੇ, ਉਹ ਫਸਲਾਂ ਸੁੱਕਣ ਲੱਗੀਆਂ, ਉਹ ਫਸਲਾਂ ਨੂੰ ਸੋਕਾ ਪੈਣਾ ਸ਼ੁਰੂ ਹੋ ਗਿਆ, ਫਸਲਾਂ ਸੜਦੀਆਂ ਸ਼ੁਰੂ ਹੋ ਗਈਆਂ। ਹੁਣ ਕੋਈ ਵੀ ਖੇਤ ਉਭਰਿਆ ਬਚਿਆ ਹੋਇਆ ਨਜ਼ਰ ਨਹੀਂ ਆਉਂਦਾ, ਫਸਲਾਂ ਸਾਰੀਆਂ ਕੁਮਲਾ ਗਈਆਂ, ਸੁੱਕ ਗਈਆਂ।
ਪ੍ਰਜਾ ਭਈ ਦੀਰਗ ਦੁਖਿਆਰੇ,
ਜਿੰਨੀ ਪ੍ਰਜਾ ਸੀ ਪਾਣੀ ਤੋਂ ਬਿਨਾਂ, ਹੁਣ ਮਾਲਵੇ ਦੇ ਇਲਾਕੇ ਚ ਉਦਾਂ ਜੰਗਲ ਦੇ ਇਲਾਕੇ ਚ ਪਾਣੀ ਨਹੀਂ ਸੀ, ਉਧਰੋਂ ਮੀਂਹ ਨਾ ਪਿਆ ਤੇ ਜਿੰਨੇ ਤਲਾਬ ਸਨ ਉਹ ਵੀ ਸੁੱਕ ਗਏ। ਪਾਣੀ ਤੋਂ ਬਿਨਾਂ ਲੋਕ ਬਹੁਤ ਜ਼ਿਆਦਾ ਵਿਆਕੁਲ ਹੋਣ ਲੱਗੇ, ਬੇਬਲ ਹੋਣ ਲੱਗੇ।
ਕੋਈ ਦੁਰ ਪਿੱਛ ਪਿਓ ਨਾ ਬਾਰੇ,
ਇਹੋ ਜਿਹਾ ਦੁਰ ਪਿੱਛ ਪਿਆ, ਇਹੋ ਜਿਹਾ ਕਾਲ ਪਿਆ ਕਿ ਪਾਣੀ ਨਹੀਂ ਕਿਤੇ ਨਜ਼ਰ ਆਉਂਦਾ, ਕਿਤੇ ਮੀਂਹ ਨਹੀਂ ਪਿਆ। ਜਦੋਂ ਮੀਂਹ ਪੈਣਾ ਸੀ ਤੇ ਪਾਣੀ ਹੋਣਾ ਸੀ। ਅੱਜ ਕੱਲ ਤਾਂ ਸਾਡੇ ਕੋਲ ਪਾਣੀ ਦੇ ਸੋਮੇ ਨੇ, ਸਾਧਨ ਨੇ, ਤੇ ਸਾਨੂੰ ਅੱਜ ਪਾਣੀ ਦੀ ਕਦਰ ਨਹੀਂ ਹੈ। ਅਸੀਂ ਬਹੁਤ ਸਾਰਾ ਪਾਣੀ ਅਜਾਈ ਗਵਾਈ ਜਾਂਦੇ ਹਾਂ। ਇਹ ਸਾਡੀ ਬਿਰਤੀ ਅੱਜ ਇੱਦਾਂ ਦੀ ਬਣ ਚੁੱਕੀ ਆ, ਔਰ ਸਾਡੇ ਸਾਇੰਸਦਾਨ ਰੋਲਾ ਪਾ ਪਾ ਕੇ ਹੰਬ ਗਏ ਨੇ, ਕਹਿ ਕਹਿ ਕੇ ਕਿ ਭਾਈ ਪਾਣੀ ਦਾ ਪੱਧਰ ਜ਼ਮੀਨ ਦੇ ਵਿੱਚੋਂ ਥੱਲੇ ਜਾ ਰਿਹਾ ਦਿਨ ਪ੍ਰਤੀ ਦਿਨ, ਤੇ ਸ਼ਾਇਦ ਇਹੋ ਜਿਹਾ ਸਮਾਂ ਕਿਤੇ ਫਿਰ ਬਣ ਜੇ ਦੁਰਭਿੱਛ ਦਾ, ਕਾਲ ਦਾ ਸਮਾਂ ਫਿਰ ਐਸਾ ਬਣ ਜੇ ਕਿ ਪਾਣੀ ਲੱਭੇ ਨਾ ਮਿਲੇ ਨਾ, ਐਸਾ ਵੀ ਵਰਤਾਰਾ ਵਰਤ ਸਕਦਾ। ਇਸ ਕਰਕੇ ਸੁਚੇਤ ਹੋਣਾ ਚਾਹੀਦਾ। ਗੁਰਬਾਣੀ ਵਿਚ ਵੀ ਸਤਿਗੁਰੂ ਜੀ ਨੇ ਸਾਨੂੰ ਵਾਤਾਵਰਣ ਪ੍ਰਤੀ ਪੂਰਨ ਤੌਰ ਤੇ ਸੁਚੇਤ ਕੀਤਾ ਹੈ। ਵਾਤਾਵਰਣ ਪ੍ਰਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਸੁਚੇਤ ਕਰਦਿਆਂ ਕਹਿੰਦੇ ਨੇ ਕਿ ਭਾਈ ਪਹਿਲਾਂ ਪਾਣੀ ਜੀਉ ਹੈ, ਜਿਤ ਹਰਿਆ ਸਭ ਕੋਏ। ਪਾਣੀ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਭ ਤੋਂ ਪਹਿਲਾਂ ਪਾਣੀ ਆ, ਪਾਣੀ ਤੋਂ ਜੀਵਨ ਹੈ। ਪਰ ਪਾਣੀ ਅਸੀਂ ਅਜਾਈ ਗਵਾ ਰਹੇ ਹਾਂ। ਜੇ ਕਿਸੇ ਸੱਜਣ ਨੂੰ ਕਹਿ ਦਈਏ ਕਿ ਭਾਈ ਤੂੰ ਪਾਣੀ ਅਜਾਈ ਕਿਉਂ ਗਵਾਨਾ, ਤੇ ਅੱਗੋਂ ਉਹਦਾ ਜਵਾਬ ਹੁੰਦਾ, ਕਹਿੰਦਾ ਬਿਜਲੀ ਦਾ ਬਿੱਲ ਤੇਰਾ ਫੁਕਦਾ ਕਿ ਮੇਰਾ ਫੁਕਦਾ, ਏਦਾਂ ਦਾ ਵੀ ਜਵਾਬ ਹੁੰਦਾ। ਤੇ ਕਈ ਸੱਜਣ ਏਦਾਂ ਦਾ, ਹੁਣ ਜਦੋਂ ਮੈਂ ਦਾਸ ਨੇ ਕਥਾ ਕਰ ਵੀ ਦੇਣੀ ਹੈ ਨਾ ਪਾਣੀ ਬਾਬਤ, ਤੇ ਕਈ ਬਾਅਦ ਵਿੱਚ ਮਿਲਦੇ ਨੇ, ਕਹਿੰਦੇ ਜੀ ਸਾਡਾ ਪਾਣੀ ਤੋਂ ਜਦੋਂ ਵੱਧ ਪਾਣੀ ਜਿਹੜਾ ਉਹ ਖਰਚ ਕੀਤੇ ਬਿਨਾਂ ਸਰਦਾ ਹੀ ਨਹੀਂ, ਅਸੀਂ ਕਰਨਾ ਹੀ ਕਰਨਾ। ਏਦਾਂ ਦੀ ਬਿਰਤੀ ਵਾਲੇ ਵੀ ਹੈਣ ਜਿਹੜੇ ਪਾਣੀ ਅਜਾਈ ਗਵਾ ਕੇ ਵੀ ਬੜੀ ਖੁਸ਼ੀ ਮਨਾਉਂਦੇ ਨੇ, ਕਹਿੰਦੇ ਜੀ ਅਸੀਂ ਚੰਗਾ ਕਰ ਰਹੇ ਹਾਂ, ਭਲਾ ਕਰ ਰਹੇ ਹਾਂ। ਮੈਂ ਇਸ਼ਾਰੇ ਮਾਤਰ ਟੂਕ ਮਾਤਰ ਹੀ ਇਹ ਗੱਲ ਕਹਾਂਗਾ। ਸੋ ਇਹੋ ਜੀ ਔੜ ਲੱਗੀ ਕਿ ਮੀਂਹ ਨਹੀਂ ਪੈ ਰਿਹਾ, ਕਹਿੰਦੇ ਪਾਣੀ ਦੀ ਇੰਨੀ ਜ਼ਿਆਦਾ ਕਿੱਲਤ ਹੋ ਗਈ ਕਿ ਫਸਲਾਂ ਸੁੱਕਣ ਲੱਗੀਆਂ ਨੇ, ਫਸਲਾਂ ਕੁਮੜਾਣ ਲੱਗੀਆਂ ਹਨ।
ਕੋਈ ਦੁਰਭਿੱਛ ਪਿਓ ਨਾ ਬਾਰੇ,
ਇਹੋ ਜਿਹਾ ਦੁਰਭਿੱਛ, ਦੁਰਭਿੱਛ ਕਹਿੰਦੇ ਨੇ ਕਾਲ ਨੂੰ। ਕਾਲ ਖਾਲਸਾ ਜੀ 12 ਪ੍ਰਕਾਰ ਦਾ ਹੁੰਦਾ, ਵਿਦਵਾਨਾਂ ਨੇ 12 ਪ੍ਰਕਾਰ ਦਾ ਕਾਲ ਦੱਸਿਆ। ਇੱਕ ਤਾਂ ਫਸਲ ਪਾਣੀ ਨਾ ਹੋਣਾ, ਮੀਂਹ ਨਾ ਪੈਣਾ, ਇਹ ਕਾਲ ਹੁੰਦਾ। ਇੱਕ ਕਾਲ ਹੁੰਦਾ ਵੀ ਮੀਂਹ ਜ਼ਿਆਦਾ ਪੈ ਜਾਣਾ ਤੇ ਹੜ੍ਹ ਆ ਜਾਣਾ ਪਾਣੀ ਦਾ। ਇੱਕ ਕਾਲ ਹੁੰਦਾ ਵੀ ਚੂਹਿਆਂ ਆਦਿਕ ਨੇ ਫਸਲ ਤਬਾਹ ਕਰ ਦੇਣੀ, ਇੱਕ ਕਾਲ ਹੁੰਦਾ ਵੀ ਫਸਲ ਨੂੰ ਬਿਮਾਰੀ ਲੱਗ ਜਾਣੀ ਤੇ ਬਿਮਾਰੀ ਲੱਗ ਕੇ ਫਸਲ ਦੀ ਤਬਾਹੀ ਹੋ ਜਾਣੀ। ਏਦਾਂ 12 ਪ੍ਰਕਾਰ ਦੇ ਕਾਲ ਮੰਨੇ ਨੇ। ਬਹੁਤ ਜ਼ਿਆਦਾ ਸਰਦੀ ਪੈ ਜਾਣੀ, ਇੰਨੀ ਜ਼ਿਆਦਾ ਠੰਡ ਪੈ ਜਾਣੀ ਕਿ ਉਸ ਠੰਡ ਨਾਲ ਸਰਦੀ ਦੇ ਨਾਲ ਹੀ ਫਸਲ ਖਤਮ ਹੋ ਜਾਣੀ, ਓੜੇ ਪੈ ਜਾਣੇ, ਗੜੇ ਪੈ ਜਾਣੇ, ਉਹਦੇ ਨਾਲ ਫਸਲਾਂ ਤਬਾਹ ਹੋ ਜਾਣੀਆਂ। ਏਦਾਂ ਇਹ 12 ਪ੍ਰਕਾਰ ਦੇ ਕਾਲਾਂ ਦਾ ਵਿਦਵਾਨਾਂ ਨੇ ਜ਼ਿਕਰ ਕੀਤਾ। ਹੁਣ ਇੱਥੇ ਜਿਹੜਾ ਕਾਲ ਪਿਆ ਜੰਗਲ ਦੇ ਇਲਾਕੇ ਵਿੱਚ, ਮਾਲਵੇ ਦੇ ਇਲਾਕੇ ਚ, ਇਹ ਮੀਂਹ ਨਹੀਂ ਪੈ ਰਿਹਾ, ਇਹੋ ਜਿਹਾ ਦੁਰ ਪਿੱਛ ਇਹੋ ਜਿਹਾ ਕਾਲ ਪਿਆ ਹੈ।
ਅੱਲਾ
ਕਹਿਣ ਲੱਗਾ, ਸੱਚੇ ਪਾਤਸ਼ਾਹ ਹੁਣ ਸਾਡਾ ਕੀ ਹਾਲ ਹੋਵੇਗਾ, ਜੇ ਮੀਂਹ ਨਾ ਪਿਆ ਸਾਡੀ ਕੀ ਹਾਲਤ ਹੋਵੇਗੀ।
ਅੰਨ ਕਿਉਂ ਜੀਨ ਵਿਚਾਰੂ,
ਮੀਂਹ ਨਾ ਪਿਆ ਤੇ ਫਸਲ ਨਹੀਂ ਹੋਣੀ, ਜੇ ਫਸਲ ਨਾ ਹੋਈ ਤੇ ਮਹਾਰਾਜ ਅੰਨ ਨਹੀਂ ਆਉਣਾ ਸਾਡੇ ਘਰ ਚ, ਤੇ ਅੰਨ ਤੋਂ ਬਿਨਾਂ ਸਾਡਾ ਜੀਵਨ ਕਿਵੇਂ ਹੋਵੇਗਾ, ਅੰਨ ਤੋਂ ਬਿਨਾਂ ਅਸੀਂ ਆਪਣਾ ਜੀਵਨ ਕਿਵੇਂ ਜੀਵਾਂਗੇ।
ਰਾਹਕ ਮਾਂ ਕਸ਼ਟ ਕੋ ਪਾਏ,
ਔਰ ਜਿਹੜੇ ਰਾਹਕ ਨੇ ਉਹ ਬੜੇ ਵੱਡੇ ਕਸ਼ਟ ਨੂੰ ਪ੍ਰਾਪਤ ਹੋਣਗੇ। ਜਿਮੀਦਾਰ ਤਾਂ ਮਹਾਰਾਜ ਜੀ ਪਹਿਲਾਂ ਹੀ ਕੁਦਰਤ ਦੀ ਮਾਰ ਥੱਲੇ ਮਾਰਿਆ ਜਾਏਗਾ।
ਮਿਲ ਮਿਲ ਬੈਠ ਬੈਠ ਪਛਤਾਏ,
ਤਾਂ ਸਾਰੇ ਲੋਕ ਆਪਸ ਵਿਚ ਮਿਲ ਮਿਲ ਕੇ ਪਛਤਾਵਾ ਕਰਦੇ ਨੇ, ਗੱਲਾਂ ਕਰਦੇ ਨੇ ਕੀ ਹੋਵੇਗਾ, ਕੀ ਬਣੇਗਾ, ਇਹ ਕਾਲ ਕਦੋਂ ਹਟੇਗਾ, ਕਦੋਂ ਮੀਂਹ ਪਵੇਗਾ। ਇੱਦਾਂ ਬਹੁਤ ਸਾਰੇ ਲੋਕ ਆਪਸ ਵਿਚ ਮਿਲ ਮਿਲ ਕੇ ਗੱਲਾਂ ਕਰਦੇ ਹਨ।
ਗ੍ਰਾਮਨ ਕੇ ਸਮੁਦਾਏ,
ਇੱਦਾਂ ਕਈ ਪਿੰਡਾਂ ਦੇ ਸਮੁਦਾਇਆਂ ਦੇ ਸਮੁਦਾਇ, ਪੰਚਾਇਤਾਂ ਦੀਆਂ ਪੰਚਾਇਤਾਂ ਇਕੱਠੀਆਂ ਹੋਈਆਂ ਨੇ।
ਚਿੰਤਾ ਬਸ ਭੇਕ ਚਾਏ,
ਸਭ ਦੇ ਮਨ ਵਿਚ ਚਿੰਤਾ, ਸਭ ਦੇ ਚਿੱਤ ਵਿਚ ਚਿੰਤਾ ਹੈ, ਔਰ ਚਿੰਤਾ ਕਰਕੇ ਇਕ ਜਗ੍ਹਾ ਤੇ ਇਕੱਠੇ ਹੋਏ ਹਨ।
ਅਬ ਸਮੀਪ ਸਤ ਗੁਰੂ ਸੁਹਾਏ, ਜਿਨ ਤੇ ਮਨੋ ਕਾਮਨਾ ਪਾਏ।
ਕਹਿਣ ਲੱਗੇ ਜੀ, ਹੁਣ ਤਾਂ ਇਸ ਵੇਲੇ ਸਤਿਗੁਰੂ ਜੀ ਸਾਡੇ ਕੋਲ ਨੇ, ਜਿਨ੍ਹਾਂ ਦੇ ਕੋਲੋਂ ਸਾਡੀਆਂ ਮਨੋ ਕਾਮਨਾਵਾਂ ਦੀ ਪੂਰਤੀ ਹੋ ਸਕਦੀ ਹੈ। ਸਤਿਗੁਰੂ ਜੀ ਸਾਡੇ ਕੋਲ ਨੇ, ਇਹ ਜਿਹੜਾ ਦੁਰ ਭੇਛ ਹੈ, ਇਹ ਜਿਹੜਾ ਕਾਲ ਹੈ, ਸਤਿਗੁਰੂ ਜੀ ਦੂਰ ਕਰ ਸਕਦੇ ਨੇ। ਤੇ ਆਪਾਂ ਹੁਣ ਸਤਿਗੁਰਾਂ ਨੂੰ ਚੱਲ ਕੇ ਬੇਨਤੀ ਕਰੀਏ।
ਇੱਕ ਇੱਕ ਕੀ ਪੁਰਵਤ ਆਸਾ, ਮਿਲ ਕੇ ਦੇਸ਼ ਚਲੋ ਗੁਰ ਪਾਤਾ।
ਇੱਕ ਇੱਕ ਦੀ ਆਸ ਪੂਰਨ ਕਰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਹਰ ਇੱਕ ਦੀਆਂ ਮੁਰਾਦਾਂ ਪੂਰੀਆਂ ਕਰਦੇ ਨੇ। ਚਲੋ ਆਪਾਂ ਸਾਰੇ ਮਿਲ ਕੇ ਕਲਗੀਧਰ ਕੋਲ ਚੱਲੀਏ, ਦਸਵੇਂ ਪਾਤਸ਼ਾਹ ਕੋਲ ਚੱਲੀਏ, ਤੇ ਚੱਲ ਕੇ ਉਹਨਾਂ ਨੂੰ ਬੇਨਤੀ ਕਰੀਏ।
ਆਜੋ ਬਰਖਾ ਗੁਰੂ ਕਰੇ,
ਚਲੋ ਚੱਲ ਕੇ ਗੁਰੂ ਸਾਹਿਬ ਕੋਲੋਂ ਬਰਖਾ ਮੰਗੀਏ ਕਿ ਸਤਿਗੁਰੂ ਜੀ ਮੀਂਹ ਪਾਓ। ਉਹਨਾਂ ਦੇ ਹੱਥ ਵਿਚ ਤਾਂ ਸਾਰੀਆਂ ਸ਼ਕਤੀਆਂ ਨੇ, ਜੋ ਚਾਹੇ ਮਰਜ਼ੀ ਕਰ ਸਕਦੇ ਨੇ। ਚੱਲ ਕੇ ਸਤਿਗੁਰਾਂ ਨੂੰ ਬੇਨਤੀ ਕਰੀਏ ਕਿ ਮਹਾਰਾਜ ਜੀ ਬਰਖਾ ਕਰੋ, ਮੀਂਹ ਪਾਓ।
ਜੀਵਦਾਨ ਜਾਕੋ ਸਭ ਦੇ,
ਤਾਂ ਜੋ ਸਾਰੇ ਸੰਸਾਰ ਨੂੰ ਜੀਵਦਾਨ ਮਿਲੇ। ਕਿਉਂਕਿ ਜਿਹੜਾ ਇਹ ਮੇਘ ਹੈ, ਇਸ ਮੇਘ ਹੱਥ ਕਿਛ ਨਾ ਹੀ, ਕਿਆ ਉੱਠ ਉੱਠ ਦੇਖੋ ਬੱਪੜੇ, ਇਸ ਮੇਘ ਹੱਥ ਕਿਛ ਨਾ ਹੈ, ਇਹ ਮੇਘ ਦੇ ਹੱਥ ਵਿਚ ਕੁਝ ਨਹੀਂ। ਜਿਹਨੇ ਮੇਘ ਪਠਾਇਆ, ਜਿਹਨੇ ਇਸ ਮੇਘ ਨੂੰ ਭੇਜਿਆ, ਬੱਦਲ ਨੂੰ ਭੇਜਿਆ, ਉਹ ਅਕਾਲ ਪੁਰਖ ਗੁਰੂ ਕਲਗੀਧਰ ਜੀ ਆਪ ਨੇ। ਉਹਨਾਂ ਦੇ ਹੁਕਮ ਨਾਲ ਮੀਂਹ ਵਰਸਦਾ। ਇੰਦਰ ਦੀ ਕੀ ਤਾਕਤ ਹੈ ਕਿ ਉਹ ਮੀਂਹ ਨਾ ਪਾਵੇ ਜੇ ਦਸਵੇਂ ਪਾਤਸ਼ਾਹ ਹੁਕਮ ਕਰ ਦੇ। ਮੇਘਾਂ ਨੂੰ ਫਰਮਾਨ ਹੋਇਆ, ਵਰਸੋ ਕਿਰਪਾ ਧਾਰ, ਸਤਿਗੁਰਾਂ ਨੇ ਤਾਂ ਫਰਮਾਨ ਹੀ ਕਰਨਾ, ਹੁਕਮ ਹੀ ਜਾਰੀ ਕਰਨਾ। ਇਸ ਕਰਕੇ ਚੱਲ ਕੇ ਸਤਿਗੁਰਾਂ ਕੋਲੋਂ ਵਰਖਾ ਮੰਗੀਏ, ਤਾਂ ਜੋ ਸੰਸਾਰ ਦੇ ਸਾਰੇ ਜੀਵਾਂ ਨੂੰ ਜੀਵਨ ਦਾਨ ਪ੍ਰਾਪਤ ਹੋਵੇ।
ਵਿਚਾਰ ਸੰਗਤ ਸਮਝਾਏ,
ਇਹਨਾਂ ਦੇ ਵਿਚਾਰ ਕਰਕੇ ਜਿੰਨੇ ਇਲਾਕੇ ਦੀ ਸੰਗਤ ਸੀ,
ਗਿਆਨੀ ਸਿੱਖ ਕਰੇ ਅਗਵਾਈ,
ਉਹਨਾਂ ਨੇ ਆਪਣੇ ਜਿਹੜੇ ਸਿੱਖਾਂ ਨੂੰ ਅੱਗੇ ਅਗਵਾਈ ਕੀਤਾ, ਆਗੂ ਬਣਾ ਕੇ ਚੱਲੇ ਹਨ।
ਆਨ ਦਮ ਦਮੇ ਕੀ ਨਸ ਡੇਰੇ, ਚੌਂਦ ਛਕੇ ਨਰ ਮਿਲੇ ਕਨੇਰੇ,
ਆ ਕੇ ਉਹਨਾਂ ਨੇ ਸ੍ਰੀ ਦਮਦਮਾ ਸਾਹਿਬ ਡੇਰੇ ਕੀਤੇ ਨੇ, ਔਰ ਚਾਰੇ ਪਾਸੇ ਸ੍ਰੀ ਦਮਦਮਾ ਸਾਹਿਬ ਦੇ ਡੇਰੇ ਕਰਕੇ ਸਿੱਖ ਬੈਠ ਗਏ ਹਨ।
ਧਰੇ ਤ੍ਰਾਸ ਦਲ ਪਿਛਕੋ ਭਾਰੇ,
ਜਿਨ੍ਹਾਂ ਦੇ ਮਨਾਂ ਵਿਚ ਬੜਾ ਭਾਰੀ ਡਰ ਹੈ ਕਾਲ ਦਾ, ਦੁਰ ਭਿੱਛ ਦਾ, ਕਾਲ ਦਾ ਬੜਾ ਜ਼ਿਆਦਾ ਭੈ, ਡਰ ਸਹਿਮ ਸਾਰਿਆਂ ਦੇ ਹਿਰਦਿਆਂ ਵਿਚ ਬਣਿਆ ਹੋਇਆ ਹੈ।
ਆਏ ਗੁਰੂ ਸਮੇਨ ਪਰਵਾਰੇ,
ਇਹ ਸਾਰੇ ਆਏ ਇਕੱਠੇ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਕੋਲ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਾਰੇ ਪਾਸੇ ਆਏ ਹਨ।
ਕਰ ਨਮੋ ਚੌਂ ਵਿਚ ਤੇਰੇ,
ਔਰ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਗੁਰਦੇਵ ਦੇ ਚੌਂ ਪਾਸੇ ਪਰਿਕਰਮਾ ਕਰਦੇ ਨੇ, ਚਾਰੇ ਪਾਸੇ ਮਹਾਰਾਜ ਜੀ ਦੇ ਵਿਚਰ ਕੇ ਪਰਿਕਰਮਾ ਕਰਦੇ ਹਨ।
ਚਿਤ ਬੈਠੇ ਕੇ ਚਿਤ ਕਰੇ,
ਕਈ ਮਹਾਰਾਜ ਜੀ ਦੇ ਕੋਲ ਬੈਠੇ ਨੇ, ਕਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਖੜੇ ਨੇ।
ਕਰੋ ਮੇਵਰ ਅਰਦ ਗੁਜ਼ਾਰੇ, ਕਰੋ ਪ੍ਰਭੂ ਜਗ ਕੀ ਰਖਵਾਰੇ।
ਬੇਵੜੇ ਨੇ ਜਿਹੜਾ ਅਰਦਾਸੀਆ ਹੈ, ਉਹਨੇ ਅਰਦਾਸ ਕੀਤੀ ਸਾਰਿਆਂ ਦੀ ਗੁਰੂ ਸਾਹਿਬ ਦੇ ਚਰਨਾਂ ਚ, ਮਹਾਰਾਜ ਕਿਰਪਾ ਕਰੋ, ਸਾਰੇ ਜਗਤ ਦੀ ਰਖਵਾਲੀ ਕਰੋ। ਮਹਾਰਾਜ ਤੁਸੀਂ ਰੱਖਿਅਕ ਹੋ, ਆਪ ਜੀ ਸਰਬ ਜੀਆਂ ਦੇ ਰਾਖੇ ਹੋ, ਕਿਰਪਾ ਕਰਕੇ ਦਇਆ ਕਰਕੇ ਇਹਨਾਂ ਦੀ ਵੀ ਰੱਖਿਆ ਕਰੋ, ਜਿਵੇਂ ਸਭ ਨੂੰ ਰੱਖਦੇ ਹੋ। ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ, ਸਤਰੇ ਅਨੇਕ ਚਲਾਵਤ ਭਾਵ, ਤਰੂ ਤਨ ਏਕ ਨਾ ਲਾਗਨ ਪਾਵੈ, ਰਾਖਤ ਹੈ ਆਪਣੋ ਕਰਦਾ ਕਰ ਪਾਪ ਸਮੂਹ ਨਾ ਭੇਟਨ ਪਾਵੈ। ਔਰ ਕੀ ਬਾਤ ਕਹਾ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੈ। ਮਹਾਰਾਜ ਤੁਸੀਂ ਰੱਖਿਆ ਕੋ ਸਾਰਿਆਂ ਦੇ ਰਖਵਾਲੇ ਹੋ, ਕਿਰਪਾ ਕਰਕੇ ਦਇਆ ਕਰਕੇ ਨਾ ਸਾਰਿਆਂ ਦੀ ਰੱਖਿਆ ਕਰੋ।
ਨਹੀਂ ਗਗਨ ਮੈਂ ਮੇਘ ਦਿਕੰਤੇ,
ਮਹਾਰਾਜ ਆਕਾਸ਼ ਵਿਚ ਬੱਦਲ ਨਹੀਂ ਦਿੰਦੇ, ਆਕਾਸ਼ ਵਿਚ ਬੱਦਲ ਨਜ਼ਰ ਨਹੀਂ ਆਉਂਦੇ।
ਸਭ ਦੇਸ਼ਨ ਕੇ ਖੇਤ ਸੁਕੰਤੇ,
ਸਾਰੇ ਦੇਸ਼ਾਂ ਦੇ ਖੇਤ ਸੁੱਕ ਰਹੇ ਨੇ, ਫਸਲਾਂ ਸੁੱਕ ਰਹੀਆਂ ਨੇ, ਫਸਲਾਂ ਸੋਕੇ ਦੀ ਮਾਰ ਨਾਲ ਮਰ ਰਹੀਆਂ ਹਨ।
ਅਬ ਕੇ ਫਸਲ ਦੇ ਅੰਨ ਬਿਨਾਸ਼ਾ, ਨਹੀਂ ਨਰਨ ਕੇ ਜੀਵਨ ਆਸਾ।
ਮਹਾਰਾਜ ਇਸ ਵਾਰ ਫਸਲਾਂ ਮਰ ਗਈਆਂ, ਫਸਲਾਂ ਬਿਨਸ ਗਈਆਂ, ਤੇ ਇਨ੍ਹਾਂ ਨਰਾਂ ਦੇ ਜੀਵਨ ਦੀ ਆਸ ਨਹੀਂ ਰਹੇਗੀ। ਅੰਨ ਦੇ ਆਸਰੇ, ਫਸਲਾਂ ਦੇ ਆਸਰੇ ਜੀਵਦੇ ਨੇ, ਜੇ ਫਸਲਾਂ ਹੀ ਖਤਮ ਹੋ ਗਈਆਂ, ਫਸਲਾਂ ਹੀ ਤਬਾਹ ਹੋ ਗਈਆਂ, ਸੜ ਗਈਆਂ, ਤੇ ਮਹਾਰਾਜ ਇਹ ਬੰਦੇ ਜੀ ਨਹੀਂ ਸਕਣਗੇ, ਇਹਨਾਂ ਦਾ ਜੀਵਨ ਮਹਾਰਾਜ ਸਮਾਪਤ ਹੋ ਜਾਵੇਗਾ।
ਆਪਣੀ ਸੰਗਤ ਜਾਨ ਬਚਾਵੋ,
ਮਹਾਰਾਜ ਇਹ ਤੁਹਾਡੀ ਸੰਗਤ ਹੈ ਸਾਰੀ, ਕਿਰਪਾ ਕਰੋ, ਦਇਆ ਕਰਕੇ ਨੂੰ ਆਪਣੀ ਸੰਗਤ ਜਾਣ ਕੇ ਬਚਾਓ, ਆਪਣੇ ਸਿੱਖ ਜਾਣ ਕੇ ਬਚਾਓ।
ਕਰੋ ਬਾਤ ਬਰਖਾ ਬਰਖਾਵੋ,
ਮਹਾਰਾਜ ਬਚਨ ਕਰੋ, ਕਿਉਂਕਿ ਤੁਹਾਡੇ ਬਚਨਾਂ ਨਾਲ ਹੀ ਮੀਂਹ ਪੈਣਾ। ਤੁਸੀਂ ਬਚਨ ਕਰਦੇ ਹੋ ਤੇ ਮੀਂਹ ਪੈ ਜਾਏਗਾ, ਤੁਸੀਂ ਤਾਂ ਫੁਰਮਾਣਾ ਹੀ ਹੈ, ਤੁਸੀਂ ਤਾਂ ਹੁਕਮ ਹੀ ਕਰਨਾ। ਗਰੀਬਨ ਵਾਗ ਸੱਚੇ ਪਾਤਸ਼ਾਹ ਜਦੋਂ ਤੁਸੀਂ ਫੁਰਮਾਓਗੇ, ਤੁਹਾਡਾ ਹੁਕਮ ਕਰਨ ਦੀ ਦੇਰੀ ਹੈ, ਫੁਰਮਾਣ ਦੀ ਦੇਰੀ ਹੈ, ਤੇ ਮੀਂਹ ਪੈ ਜਾਏਗਾ।
ਸੁਣ ਅਰਜ਼ੀ ਪ੍ਰਭ ਕ੍ਰੋਧ ਵਧਾਇਓ,
ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਇਹ ਬੇਨਤੀ ਸੁਣੀ, ਸੁਣ ਕੇ ਸਾਹਿਬ ਜੀ ਵੀ ਬੀ ਰਸ ਵਿਚ ਆ ਗਏ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੀ ਫਿਰ ਉਸ ਵਕਤ ਵੀਰ ਰਸ ਵਿਚ ਆ ਗਏ।
ਡੱਲੇ ਦਿਸ਼ੇ ਲੋਕ ਅਲਾਇਓ,
ਮਹਾਰਾਜ ਜੀ ਨੇ ਭਾਈ ਡੱਲੇ ਵੱਲ ਵੇਖਿਆ, ਡੱਲੇ ਵੱਲ ਵੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ,
ਉੱਠ ਸੁਰਪਤ ਕੋ ਹੱਥੋਂ ਵਿਸਾਲਾ।
ਮਹਾਰਾਜ ਜੀ ਕਹਿੰਦੇ ਉੱਠ ਡੱਲਿਆ, ਜੁੱਤੀਆਂ ਮਾਰ ਸੱਤ ਇੰਦਰ ਦੇ ਸਿਰ ਦੇ ਵਿਚ, ਤੇ ਮੀਂਹ ਪਾ, ਉਹਨੂੰ ਕਹਿ ਕੇ ਮੀਂਹ ਪਾ, ਸਤਿਗੁਰਾਂ ਦਾ ਹੁਕਮ ਹੈ।
ਪੱਠੇ ਮੇਘ ਜਿਸ ਤੇ ਤਤਕਾਲਾ,
ਜਿਹਦੇ ਨਾਲ ਤਾਤਕਾਲ ਉਹ ਮੀਂਹ ਪਾਵੇ, ਤਾਤਕਾਲ ਉਸੇ ਵੇਲੇ ਬਰਖਾ ਪਾਵੇ।
ਗੁਰੂ ਬਚਨ ਪਰ ਧਰ ਵਿਸ਼ਵਾਸਾ,
ਡੱਲੇ ਨੇ ਸਤਿਗੁਰਾਂ ਦੇ ਬਚਨਾਂ ਤੇ ਯਕੀਨ ਰੱਖਿਆ, ਗੁਰਦੇਵ ਦੇ ਬਚਨਾਂ ਤੇ ਭਰੋਸਾ ਰੱਖਿਆ।
ਲਾ ਉੱਠਿਓ ਬਿਲੋ ਕੇ ਆਕਾਸ਼ਾ,
ਔਰ ਮਹਾਰਾਜ ਜੀ ਦਾ ਬਚਨ ਮੰਨ ਕੇ ਭਾਈ ਡੱਲਾ ਉੱਠਿਆ ਤੇ ਆਕਾਸ਼ ਵੱਲ ਵੇਖਿਆ।
ਪਨਹੀ ਸਬਤ ਬਗਾਏ ਤੁਮਾਰੇ,
ਕਹਿੰਦੇ ਆਪਣੇ ਪੈਰ ਚੋਂ ਜੁੱਤੀ ਲਾ ਕੇ ਉਹ ਜੁੱਤੀ ਆਕਾਸ਼ ਵਾਲੇ ਪਾਸੇ ਸੱਤ ਵੇਰੀ ਸੁੱਟੀ, ਸੱਤ ਵੇਰੀ ਆਕਾਸ਼ ਵਾਲੇ ਪਾਸੇ ਜੁੱਤੀ ਮਾਰੀ ਹੈ, ਤੇ ਸੱਤ ਵੇਰੀ ਆਕਾਸ਼ ਵਾਲੇ ਪਾਸੇ ਕਰਕੇ ਜੁੱਤੀ ਫੇਰੀ ਹੈ।
ਮੁਖ ਤੇ ਗਾਰੀ ਅਨਕ ਨਿਕਾਰੇ,
ਨਾਲੇ ਮੁਖ ਤੋਂ ਗਾਲੀਆਂ ਵੀ ਕੱਢੀਆਂ ਇੰਦਰ ਨੂੰ, ਇੰਦਰ ਨੂੰ ਤਾੜਨਾ ਕੀਤੀ।
ਮਾਨ ਹੁਕਮ ਕੋ ਬਰਖੋ ਤੋਰਨ, ਹਮ ਵੀ ਬਚ ਮਾਨ ਗੁਰਪੂਰਨ।
ਅੱਲਾ ਕਹਿੰਦਾ ਉਹ ਇੰਦਰ, ਸਤਿਗੁਰੂ ਸੱਚੇ ਪਾਤਸ਼ਾਹ ਦਾ ਹੁਕਮ ਮੰਨ ਕੇ ਵਰਸ, ਕਿਉਂਕਿ ਗੁਰੂ ਦਾ ਹੁਕਮ ਅਸੀਂ ਵੀ ਮੰਨਦੇ ਹਾਂ, ਤੈਨੂੰ ਵੀ ਮੰਨਣਾ ਪਏਗਾ। ਗੁਰੂ ਦਾ ਹੁਕਮ ਅਸੀਂ ਵੀ ਮੰਨਦੇ ਹਾਂ, ਤੈਨੂੰ ਵੀ ਮੰਨਣਾ ਪਵੇਗਾ, ਮਨ ਗੁਰੂ ਦਾ ਹੁਕਮ ਤੇ ਵਰਸਣਾ ਕਰ।
ਵਿੱਚ ਤ੍ਰਿਲੋਕੀ ਹੈ ਅਸ ਕੌਣ,
ਐਸਾ ਕੌਣ ਹੈ ਤਿੰਨਾਂ ਲੋਕਾਂ ਵਿੱਚ ਤ੍ਰਿਲੋਕੀ ਵਿੱਚ,
ਜਿਸ ਕੇ ਮਨ ਮੈਂ ਸ੍ਰੀ ਗੁਰੂ ਭਾਉਨਾ,
ਜਿਸ ਦੇ ਮਨ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਡਰ ਨਾ ਹੋਵੇ, ਐਸਾ ਤਿੰਨਾਂ ਲੋਕਾਂ ਵਿੱਚ ਕੌਣ ਹੈ ਜਿਹਦੇ ਮਨ ਚ ਸਤਿਗੁਰਾਂ ਦਾ ਭੈ ਨਾ ਹੋਵੇ। ਗੁਰੂ ਅਮਰਦਾਸ ਸਾਹਿਬ ਦੇ ਵੀ ਬਚਨ ਨੇ, ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰ ਜੀਉ ਸੋਏ, ਇਹ ਸਾਰਾ ਸੰਸਾਰ ਸਤਿਗੁਰਾਂ ਦੇ ਭੈ ਵਿੱਚ ਹੈ, ਡਰ ਵਿੱਚ ਹੈ।
ਆਪ ਕ੍ਰਿਸ਼ਨ ਰਲ ਕਰ ਕੇ ਪਾਏ ਗੁਰਦਾਸਨ ਤੇ ਮਾਰ ਕਰਾਏ।
ਭਗਵਾਨ ਕ੍ਰਿਸ਼ਨ ਨੇ ਵੀ ਇੰਦਰ ਨੂੰ ਜਿੱਤਿਆ ਸੀ, ਜਦੋਂ ਪਰਬਤ ਚੁੱਕਿਆ ਸੀ ਨਾ, ਉਦੋਂ ਇੰਦਰ ਨਾਲ ਲੜਾਈ ਹੋਈ ਤੇ ਇੰਦਰ ਨੂੰ ਜਿੱਤ ਲਿਆ ਸੀ। ਕਹਿੰਦੇ ਉਹ ਤਾਂ ਕ੍ਰਿਸ਼ਨ ਭਗਵਾਨ ਨੇ ਆਪ ਜਿੱਤਿਆ ਸੀ, ਪਰ ਸਾਡੇ ਸਤਿਗੁਰੂ ਜੀ ਕ੍ਰਿਸ਼ਨ ਭਗਵਾਨ ਨਾਲੋਂ ਵੀ ਅਧਿਕ ਸਮੱਗਰ ਨੇ। ਕਿਉਂ? ਕਿਉਂਕਿ ਉਨ੍ਹਾਂ ਨੇ ਆਪਣੇ ਦਾਸਾਂ ਦੇ ਕੋਲੋਂ ਇੰਦਰ ਨੂੰ ਜਿੱਤ ਪ੍ਰਾਪਤ ਕਰਵਾ ਦਿੱਤੀ ਹੈ, ਆਪਣੇ ਦਾਸਾਂ ਕੋਲੋਂ ਇੰਦਰ ਤੇ ਜਿੱਤ ਪ੍ਰਾਪਤ ਕਰਵਾ ਦਿੱਤੀ ਹੈ। ਕ੍ਰਿਸ਼ਨ ਨੇ ਤੇ ਆਪ ਜਿੱਤਿਆ ਸੀ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਾਸ ਇੰਦਰ ਨੂੰ ਜਿੱਤਣ ਦੀ ਸਮਰੱਥਾ ਰੱਖਦੇ ਨੇ।
ਦੇਰ ਨਾ ਧਰੋ ਕਰੋ ਆਵ ਬਰਖਾ,
ਦੇਰ ਨਾ ਲਾ, ਹੁਣੇ ਵਰਖਾ ਪਾ, ਹੁਣੇ ਵਰਖਾ ਕਰ।
ਤੇਜ ਪ੍ਰਭੂ ਕੇ ਸੁਰਪਤ ਧਰਖਾ,
ਸਤਿਗੁਰਾਂ ਦਾ ਤੇਜ ਵੇਖ ਕੇ ਕਹਿੰਦੇ ਉਧਰ ਇੰਦਰ ਨੂੰ ਵੀ ਉਹਦਾ ਹਿਰਦਾ ਵੀ ਧੜਕਿਆ, ਉਹਦੇ ਹਿਰਦੇ ਵਿੱਚ ਵੀ ਡਰ ਪੈਦਾ ਹੋਇਆ।
ਇਤਨੇ ਕਹੇ ਗਗਨ ਕਨ ਚਾਏ ਜਲ ਗੇਰਨ ਲਾਗੇ ਤਮਦਾਏ,
ਕਹਿਣ ਦੀ ਦੇਰੀ ਸੀ, ਵੇਖਦਿਆਂ ਵੇਖਦਿਆਂ ਆਕਾਸ਼ ਵਿੱਚ ਬੱਦਲ ਛਾ ਗਏ ਤੇ ਇਕਦਮ ਮੀਂਹ ਪੈਣਾ ਸ਼ੁਰੂ ਹੋ ਗਿਆ, ਇਕਦਮ ਵਰਖਾ ਹੋਣੀ ਸ਼ੁਰੂ ਹੋ ਗਈ। ਸਤਿਗੁਰੂ ਸੱਚੇ ਪਾਤਸ਼ਾਹ ਦਾ ਪ੍ਰਤੱਖ ਪ੍ਰਤਾਪ ਵਰਤਿਆ।
ਸ਼੍ਰੀ ਮੁਕਤੇ ਬੋਸੇ ਕਿਰਪਾਲਾ,
ਕਲਗੀ ਧਰ ਜੀ ਬੜਾ ਖਿੜ ਖੜਾ ਕੇ ਹੱਸੇ ਜਦੋਂ ਇੰਦਰ ਨੇ ਮੀਂਹ ਪਾਇਆ ਨਾ। ਮਹਾਰਾਜ ਜੀ ਹੱਸ ਪਏ, ਖਾਲਸਾ ਜੀ ਇਹ ਮਹਾਂਪੁਰਖਾਂ ਕੋਲ ਯੋਗ ਸ਼ਕਤੀ ਹੁੰਦੀ ਹੈ, ਸਤਿਗੁਰੂ ਜੀ ਤਾਂ ਆਪ ਸਮਰੱਥ ਗੁਰਦੇਵ ਨੇ, ਇਕ ਮਹਾਂਪੁਰਖ ਹੋਏ ਨੇ ਬਾਬਾ ਕਰਮ ਸਿੰਘ ਜੀ ਡੰਡਿਆਂ ਵਾਲੇ ਬੁੱਢੇ ਦਲ ਦੇ ਨਿਹੰਗ ਸਿੰਘ, ਉਨ੍ਹਾਂ ਬਾਰੇ ਉਨ੍ਹਾਂ ਦੇ ਦਰਸ਼ਨ ਜਿਨ੍ਹਾਂ ਸਿੰਘਾਂ ਨੇ ਕੀਤੇ ਨੇ ਉਹ ਦੱਸਦੇ ਨੇ ਕਿ ਉਹ ਵੀ ਇਧਰ ਮਾਲਵੇ ਦੇ ਇਲਾਕੇ ਚ ਰਹਿੰਦੇ ਸੀ, ਜਦੋਂ ਕਿਤੇ ਮੀਂਹ ਨਾ ਪੈਣਾ ਓੜ ਲੱਗ ਜਾਣੀ ਤੇ ਉਨ੍ਹਾਂ ਨੂੰ ਸਿੰਘਾਂ ਨੇ ਕਹਿਣਾ ਬਾਬਾ ਜੀ ਮੀਂਹ ਨਹੀਂ ਪੈਂਦਾ, ਉਨ੍ਹਾਂ ਨੇ ਕਹਿਣਾ ਕਲਗੀ ਧਰ ਦਾ ਨਾਂ ਲੈ ਕੇ ਸੱਤ ਜੁੱਤੀਆਂ ਮਾਰੋ, ਇੰਦਰ ਨੂੰ ਮੀਂਹ ਪੈ ਜਾਏਗਾ। ਤੇ ਕਹਿੰਦੇ ਜਦੋਂ ਸੱਤ ਜੁੱਤੀਆਂ ਮਾਰਨੀਆਂ ਤੇ ਸੱਚਮੁੱਚ ਮੀਂਹ ਪੈ ਜਾਇਆ ਕਰਦਾ ਸੀ। ਆ ਹਾਲੇ ਕੁਝ ਸਮਾਂ ਪਹਿਲਾਂ ਦੀ, 35-40 ਸਾਲ ਪਹਿਲਾਂ ਦੀ ਗੱਲ ਹੋਵੇਗੀ, ਬਾਬਾ ਕਰਮ ਸਿੰਘ ਜੀ ਡੰਡਿਆਂ ਵਾਲੇ ਮਹਾਂਪੁਰਖ ਹੋਏ। ਸੋ ਭਾਈ ਰਾਮ ਕ੍ਰਿਸ਼ਨ ਜੀ ਜਿਹੜੇ ਸੇਵਾ ਪੰਥੀ ਮਹਾਂਪੁਰਖ ਹੋਏ, ਬੜੀ ਉੱਚੀ ਅਵਸਥਾ ਦੇ ਮਾਲਕ, ਜਿਨ੍ਹਾਂ ਦਾ ਨਾਂ ਤੇ ਯਾਦਗਾਰ ਅਸਥਾਨ ਵੀ ਆਪਣੇ ਟਿਕਾਣਾ ਭਾਈ ਰਾਮ ਕ੍ਰਿਸ਼ਨ ਪਟਿਆਲੇ ਚ ਬਣਿਆ ਹੋਇਆ। ਭਾਈ ਰਾਮ ਕ੍ਰਿਸ਼ਨ ਜੀ ਦੀ ਜੀਵਨੀ ਭਾਈ ਵੀਰ ਸਿੰਘ ਜੀ ਨੇ ਲਿਖੀ ਹੈ। ਕਹਿੰਦੇ ਇਕ ਵਾਰੀ ਸ਼ਾਹਪੁਰ ਦੇ ਵਿਚ ਓੜ ਲੱਗ ਗਈ, ਮੀਂਹ ਨਹੀਂ ਸੀ ਪੈਂਦਾ, ਇੰਨੀ ਜ਼ਿਆਦਾ ਓੜ ਲੱਗੀ ਕਿ ਸੰਗਤ ਵਿਆਕੁਲ ਹੋ ਗਈ ਤੇ ਸਿੱਖਾਂ ਨੇ ਬੇਨਤੀ ਕੀਤੀ ਭਾਈ ਰਾਮ ਕ੍ਰਿਸ਼ਨ ਜੀ ਮੀਂਹ ਨਹੀਂ ਪੈਂਦਾ ਤੇ ਕਹਿੰਦੇ ਅਸੀਂ ਕੀ ਕਰੀਏ। ਕਹਿਣ ਲੱਗੇ ਭਾਈ ਸਾਹਿਬ ਜੇ ਮੀਂਹ ਨਾ ਪਿਆ ਤੇ ਫਸਲ ਕਿੱਥੋਂ ਆਵੇਗੀ, ਕਣਕ ਕਿੱਥੋਂ ਆਏਗੀ, ਲੰਗਰ ਕਿੱਥੋਂ ਚੱਲੇਗਾ ਤੇ ਗੁਰੂ ਘਰ ਦਾ ਕੰਮ ਰੁਕ ਜਾਏਗਾ। ਕਹਿੰਦੇ ਹੈ ਗੁਰੂ ਘਰ ਦਾ ਲੰਗਰ ਰੁਕੇਗਾ? ਇਹ ਸੁਣਦਿਆਂ ਗਲ ਵਿੱਚ ਢੋਲਕੀ ਪਾਈ ਤੇ ਕੋਠੇ ਦੀ ਛੱਤ ਤੇ ਚੜ ਗਏ। ਜੇਠ ਹਾੜ ਦੀ ਤਪਦੀ ਗਰਮੀ ਸੀ, ਧੁੱਪ ਚੜੀ ਹੋਈ ਤੇ ਗਲ ਚ ਢੋਲਕੀ ਪਾ ਕੇ ਉੱਚੀ ਉੱਚੀ ਪੜਨ ਲੱਗ ਪਏ। ਮੇਘਾ ਨੂੰ ਫੁਰਮਾਨ ਹੋਆ ਬਰਸੋ ਕਿਰਪਾ ਧਾਰ, ਮੇਘਾ ਨੂੰ ਫੁਰਮਾਨ ਹੋਆ ਬਰਸੋ ਕਿਰਪਾ ਧਾਰ। ਇਹ ਗੱਲ ਕਹਿਣ ਦੀ ਦੇਰੀ ਸੀ, ਵੇਖਦਿਆਂ ਵੇਖਦਿਆਂ ਆਕਾਸ਼ ਵਿਚ ਬੱਦਲ ਆਏ ਤੇ ਮੀਂਹ ਪੈਣਾ ਸ਼ੁਰੂ ਹੋ ਗਿਆ। ਇਹ ਗੁਰੂ ਕੇ ਸਿੱਖਾਂ ਦੀ ਕਲਾ ਮੈਂ ਦੱਸ ਰਿਹਾ। ਜਿਹੜੇ ਗੁਰੂ ਕੇ ਸਿੱਖਾਂ ਦੇ ਵਿਚ ਇਹੋ ਜਿਹੀ ਕਲਾ ਸੀ, ਉਹ ਗੁਰੂ ਵਿਚ ਕਿੱਡੀ ਤਾਕਤ ਹੋਵੇਗੀ। ਤੋ ਸੱਚੇ ਪਾਤਸ਼ਾਹ ਨੇ ਡੱਲੇ ਕੋਲੋਂ ਜੁੱਤੀਆਂ ਮਰਵਾ ਕੇ ਮੀਂਹ ਪਵਾ ਦਿੱਤਾ। ਜਦੋਂ ਮੀਂਹ ਪੈਣ ਲੱਗ ਪਿਆ ਤੋ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਜੀ ਹੱਸਣ ਲੱਗ ਪਏ।
ਕਹਿਓ ਸਲੋਕ ਸਕਲ ਤਿਸ ਕਾਲਾ,
ਉਸ ਵੇਲੇ ਫਿਰ ਕਿਰਪਾਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇੱਕ ਸਲੋਕ ਉਚਾਰਨ ਕੀਤਾ।
ਲੋਕ ਹਜ਼ਾਰਾਂ ਪਿੱਛੇ ਤਮਾਸ਼ਾ,
ਹਜ਼ਾਰਾਂ ਲੋਕ ਇਹ ਸਾਰਾ ਕੌਤਕ ਵੇਖ ਰਹੇ ਨੇ ਜਿਹੜਾ ਸੱਚੇ ਪਾਤਸ਼ਾਹ ਨੇ ਵਰਤਾਇਆ।
ਸੁਣੇ ਉਹ ਸ਼੍ਰੋਣੀ ਵੀ ਸ਼ਬਦ ਪ੍ਰਕਾਸ਼ਾ,
ਸ਼ਬਦ ਇਹ ਸਲੋਕ ਜਿਹੜਾ ਆਦਿ ਗੁਰੂ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਆਸਾ ਜੀ ਦੀ ਵਾਰ ਵਿਚ ਉਚਾਰਨ ਕੀਤਾ ਹੈ। ਇਹ ਪਵਿੱਤਰ ਸਲੋਕ ਮਹਾਰਾਜ ਗੁਰੂ ਕਲਗੀਧਰ ਜੀ ਨੇ ਆਪਣੇ ਮੁਖਾਰ ਬਿੰਦ ਚੋਂ ਉਚਾਰਨ ਕੀਤਾ।
ਪੈ ਵਿਚ ਪਵਣ ਵੈ ਸਦਵਾਉ, ਪੈ ਵਿਚ ਚੱਲੈ ਲੱਖ ਦਰਿਆਉ।
ਇਹ ਸਲੋਕ ਮਹਾਰਾਜ ਗੁਰੂ ਕਲਗੀਧਰ ਜੀ ਨੇ ਪੜ੍ਹਿਆ, ਆਖਿਆ ਭਾਈ ਪਰਮਾਤਮਾ ਦੇ ਪੈ ਦੇ ਵਿਚ ਹਵਾ ਚੱਲਦੀ ਹੈ। ਪਵਨ ਵਹਿ ਸਦ ਵਾਉ, ਪਵਨ ਸਦਾ ਵਹਿ ਰਹੀ ਹੈ, ਚੱਲ ਰਹੀ ਹੈ, ਇਹ ਨਿਰੰਕਾਰ ਦੇ ਪੈ ਵਿਚ ਚੱਲ ਰਹੀ ਹੈ। ਜੇ ਕਿਤੇ ਪਰਮੇਸ਼ਰ ਦਾ ਪੈ ਨਾ ਹੋਵੇ, ਵਾਹਿਗੁਰੂ ਦਾ ਪੈ ਨਾ ਹੋਵੇ, ਤੇ ਹਵਾ ਵੀ ਆਪਣੀਆਂ ਮਨ ਮਰਜ਼ੀਆਂ ਕਰੇ, ਇੰਨੀ ਤੇਜ਼ੀ ਨਾਲ ਚੱਲੇ ਵੀ ਸਭ ਕੁਝ ਉਡਾ ਕੇ ਲੈ ਜਾਏ, ਪਰ ਪਰਮੇਸ਼ਰ ਦੇ ਪੈ ਵਿਚ ਵਗ ਰਹੀ ਹੈ। ਇਸੇ ਕਰਕੇ ਸੰਜਮ ਵਿਚ ਹੈ, ਸਿਸਟਮ ਵਿਚ ਚੱਲ ਰਹੀ ਹੈ। ਪੈ ਵਿਚ ਚੱਲਾ ਲੱਖ ਦਰਿਆਓ, ਆ ਲੱਖਾਂ ਦਰਿਆ ਇਹ ਪਰਮੇਸ਼ਰ ਦੇ ਪੈ ਵਿਚ ਚੱਲ ਰਹੇ ਨੇ। ਜੇ ਜਿੰਨਾ ਪਾਣੀ ਦਰਿਆਵਾਂ ਵਿਚ ਹੈ, ਚਾਹੁਣ ਤਾਂ ਜਿੱਧਰ ਨੂੰ ਮਰਜ਼ੀ ਵਹਿ ਤੁਰਨ, ਆਪਣੀ ਮਰਜ਼ੀ ਨਾਲ ਜਿੱਧਰ ਮਰਜ਼ੀ ਵਹਿ ਤੁਰਨ ਤੇ ਰੋੜ ਕੇ ਲੈ ਜਾਣ, ਨਗਰਾਂ ਦੇ ਨਗਰ, ਸ਼ਹਿਰਾਂ ਦੇ ਸ਼ਹਿਰ ਰੋੜ ਕੇ ਲੈ ਜਾਣ, ਪਰ ਪਰਮੇਸ਼ਰ ਦੇ ਪੈ ਵਿਚ ਹੈ। ਖਾਲਸਾ ਜੀ, ਸਮੁੰਦਰ ਦਾ ਕਿਨਾਰਾ ਵੇਖਿਆ ਤੇ ਸਮੁੰਦਰ ਦੇ ਵਿਚ ਕਿਤਨਾ ਪਾਣੀ ਹੈ, ਪਰ ਇੱਕ ਕਿਨਾਰਾ ਹੈ, ਉਸ ਕਿਨਾਰੇ ਤੋਂ ਛੂ ਕੇ ਉਹ ਪਾਣੀ ਪਿੱਛੇ ਚਲਾ ਜਾਂਦਾ, ਉਹ ਕਿਨਾਰੇ ਤੋਂ ਵੱਧ ਕੇ ਅੱਗੇ ਨਹੀਂ ਆਉਂਦਾ। ਕਿਹੜੀ ਇੱਕ ਐਸੀ ਤਾਕਤ ਹੈ ਜਿਹੜੀ ਉਹ ਸਮੁੰਦਰ ਨੂੰ ਬੰਨੀ ਬੈਠੀ ਹੈ? ਨਹੀਂ ਤਾਂ ਪਾਣੀ ਦੀ ਇੱਕ ਛੋਟੀ ਜਿਹੀ ਛਾਲੀ ਲਿਆਉਣੀ ਹੈ ਉਹਨੇ, ਇੰਨਾ ਪਾਣੀ ਹੈ ਸਮੁੰਦਰ ਵਿਚ, ਇੱਕ ਛੋਟੀ ਜਿਹੀ ਛਲ ਆਵੇ, ਸੁਨਾਮੀ ਆਵੇ, ਕਿੰਨਾ ਕੁਝ ਰੋੜ ਸਕਦਾ ਆਪਣੇ ਚ। ਪਰ ਇੱਕ ਸੰਜਮ ਵਿਚ ਚੱਲ ਰਿਹਾ ਕਿ ਜਿਹੜਾ ਕਿਨਾਰਾ ਹੈ ਉਸ ਕਿਨਾਰੇ ਤੋਂ ਫਿਰ ਪਿੱਛੇ ਨੂੰ ਵਾਪਸ ਚਲਾ ਜਾਂਦਾ, ਯਾਨੀ ਕਿ ਉਹਦੇ ਤੇ ਵੀ ਪਰਮੇਸ਼ਰ ਦਾ ਕੁੰਡਾ ਹੈ ਨਾ, ਅਕਾਲ ਪੁਰਖ ਦਾ ਭੈ ਦਾ ਕੁੰਡਾ, ਇਹਨੂੰ ਹੁਕਮ ਦਾ ਕੁੰਡਾ ਕਹਿੰਦੇ ਨੇ। ਪਰਮੇਸ਼ਰ ਦਾ ਭੈ ਕੀ ਆ? ਉਹਦਾ ਹੁਕਮ, ਉਹਦੇ ਹੁਕਮ ਦਾ ਜਿਹੜਾ ਕੁੰਡਾ ਹੈ ਇਹ ਸਾਰਿਆਂ ਤੇ ਲਾਗੂ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਉਹਦੇ ਹੁਕਮ ਦੇ ਵਿਚ ਸਾਰਾ ਦਾਇਰਾ ਚੱਲ ਰਿਹਾ। ਇਹ ਜਿਹੜੇ ਦਰਿਆ ਨੇ ਇਹ ਵੀ ਪਰਮੇਸ਼ਰ ਦੇ ਭੈ ਦੇ ਵਿਚ ਚੱਲ ਰਹੇ ਹਨ।
ਭੈ ਵਿਚ ਅਗਨ ਕਢੈ ਵੇਗਾ,
ਆ ਜਿਹੜੀ ਅੱਗ ਹੈ ਵੀ ਪਰਮੇਸ਼ਰ ਦੇ ਭੈ ਵਿਚ ਹੀ ਬਗਾਨੀ ਕਾਰ ਕੱਢਦੀ ਹੈ। ਨਹੀਂ ਤਾਂ ਅੱਗ ਕਿੰਨੀ ਆ, ਲੱਕੜ ਵਿਚ ਸਾਰੀ ਚਾਗੀ ਹੈ, ਜਿੰਨੀ ਬਨਸਪਤੀ ਅੱਗ ਹੈ, ਪਰ ਅੱਗ ਸਾੜ ਤੇ ਨਹੀਂ ਸਕਦੀ ਲੱਕੜ ਨੂੰ। ਬੂਟਿਆਂ ਵਿਚ ਅੱਗ ਹੈ ਪਰ ਉਹਨੂੰ ਸਾੜ ਨਹੀਂ ਸਕਦੀ। ਭੈ ਅਗਨ ਨਾ ਸਕੇ ਜਲਾਇਆ, ਉਹ ਡਰ ਕਰਕੇ ਅੱਗ ਜਲਾ ਨਹੀਂ ਸਕਦੀ, ਕਿਉਂਕਿ ਇਹ ਅੱਗ ਵੀ ਪਰਮੇਸ਼ਰ ਦੇ ਭੈ ਵਿਚ ਹੈ, ਉਹਦੇ ਬਗਾਨੀ ਕਾਰ ਕੱਢਦੀ। ਸਾਡੇ ਅਸੀਂ ਸਾਰੇ ਅੱਗ ਵਾਸਤੇ ਬਗਾਨੇ ਹੀ ਆ ਨਾ, ਸਾਡਾ ਸਾਰਿਆਂ ਦਾ ਕੰਮ ਸਵਾਰਦੀ ਹੈ, ਚੁੱਲਿਆਂ ਚ ਬਲ ਕੇ ਪ੍ਰਸ਼ਾਦਾ ਪਕਾਉਂਦੀ ਹੈ, ਮਸ਼ੀਨਾਂ ਵਿਚ ਬਲ ਕੇ, ਹੋਰ ਅਨੇਕਾਂ ਪ੍ਰਕਾਰ ਦੀਆਂ ਫੈਕਟਰੀਆਂ ਚ ਬਲ ਕੇ ਕਿੰਨੇ ਸਾਧਨ ਕਰਦੀ ਹੈ, ਕਿੰਨੇ ਕਾਰ ਵਿਹਾਰ ਇਸ ਅੱਗ ਨਾਲ ਹੋ ਰਹੇ ਨੇ। ਕਹਿੰਦੇ ਇਹ ਜਿਹੜੀ ਅੱਗ ਹੈ ਭਾਈ, ਇਹ ਵੀ ਪਰਮੇਸ਼ਰ ਦੇ ਭੈ ਵਿਚ ਕਾਰ ਕੱਢਦੀ ਹੈ।
ਭੈ ਵਿਚ ਧਰਤੀ ਦੱਬੀ ਭਾਰ,
ਪਰਮੇਸ਼ਰ ਦੇ ਭੈ ਦੇ ਵਿਚ ਹੀ ਆ ਜਿਹੜੀ ਧਰਤੀ ਹੈ ਇਹ ਭਾਰ ਥੱਲੇ ਦੱਬੀ ਹੋਈ ਹੈ। ਜਿੰਨਾ ਭਾਰ ਇਹਦੇ ਤੇ ਹੈ, ਜੇ ਚਾਹੇ ਤੇ ਥੋੜਾ ਜਿਹਾ ਹਿੱਲੇ ਸਾਰਾ ਕੁਝ ਖਤਮ ਕਰ ਦੇ, ਮਾੜਾ ਜਿਹਾ ਕਿਤੇ ਰੰਗ ਵਿਖਾ ਵੀ ਦਿੰਦੀ ਹੈ, ਥੋੜਾ ਜਿਹਾ ਝਟਕਾ ਹੋਵੇ। ਤੇ ਕਹਿੰਦੇ ਭੈ ਵਿਚ ਹੀ ਦੱਬੀ ਹੋਈ ਹੈ ਨਾ ਭਾਰ ਥੱਲੇ। ਕਲਗੀਧਰ ਜੀ ਬਚਨ ਉਚਾਰ ਰਹੇ ਨੇ, ਕਹੇ ਗੁਰੂ ਨਾਨਕ ਸਾਹਿਬ ਨੇ, ਪਰ ਉਚਾਰਨ ਦਸਵੇਂ ਪਾਤਸ਼ਾਹ ਜੀ ਹੁਣ ਇੱਥੇ ਕਰ ਰਹੇ ਨੇ। ਕਹਿੰਦੇ ਧਰਤੀ ਵੀ ਪਰਮੇਸ਼ਰ ਦੇ ਭੈ ਵਿਚ, ਡਰ ਵਿਚ ਦੱਬੀ ਹੋਈ ਹੈ।
ਭੈ ਵਿਚ ਇੰਦ ਫਿਰੈ ਸਿਰ ਭਾਰ,
ਭੈ ਵਿਚ ਹੀ ਪਰਮਾਤਮਾ ਦੇ ਡਰ ਵਿਚ ਹੀ ਜਿਹੜਾ ਇੰਦਰ ਹੈ ਉਹ ਸਿਰ ਭਰਨੇ ਹੋਇਆ ਫਿਰਦਾ, ਤਾਂ ਹੀ ਤਾਂ ਮੀਂਹ ਪਾਇਆ ਉਹਨੇ। ਮੀਂਹ ਪਾਉਣ ਦਾ ਕੰਮ ਇੰਦਰ ਦਾ ਹੈ ਨਾ, ਤੇ ਇੰਦਰ ਦੇ ਹੁਣ ਮਹਾਰਾਜ ਜੀ ਦਾ ਜੁੱਤੀ ਦਾ ਭੈ ਵੇਖਿਆ, ਵੇਖਿਆ ਸਤਿਗੁਰਾਂ ਦਾ ਵੀ ਰਸ ਵੇਖਿਆ, ਤੇ ਵੇਖ ਕੇ ਇੰਦਰ ਨੂੰ ਵੀ ਮੀਂਹ ਪਾਉਣਾ ਪੈ ਗਿਆ। ਇਸ ਕਰਕੇ ਇਹ ਵੀ ਪਰਮੇਸ਼ਰ ਦੇ ਭੈ ਵਿਚ ਹੀ ਆ, ਸਿਰ ਭਰਨੇ ਹੋਇਆ ਫਿਰਦਾ। ਸਾਡੇ ਚ ਤਾਕਤ ਥੋੜੀ ਆ ਕਿ ਅਸੀਂ ਇੰਦਰ ਨੂੰ ਆਪਣੇ ਅੱਗੇ ਲਾ ਲਈਏ, ਇਹ ਵੀ ਸਤਿਗੁਰੂ ਸੱਚੀ ਪਾਤਸ਼ਾਹ ਦੇ ਭੈ ਦੇ ਵਿਚ ਹੈ, ਜਿਹੜਾ ਸਿਰ ਭਰਨੇ ਹੋ ਕੇ ਮਹਾਰਾਜ ਜੀ ਦੀ ਆਗਿਆ ਮੰਨਦਾ ਹੈ।
ਭੈ ਵਿਚ ਰਾਜਾ ਧਰਮ ਦੁਆਰ,
ਔਰ ਭੈ ਵਿਚ ਹੀ ਧਰਮ ਰਾਜਾ ਬੈਠਾ ਲੇਖਾ ਮੰਗਦਾ। ਅੱਜ ਕੱਲ ਦੇ ਸਾਡੇ ਨਵੇਂ ਵਿਦਵਾਨ ਸਿੱਖ ਸ਼ੰਕਾ ਕਰਦੇ, ਕਹਿੰਦੇ ਜੀ ਕੋਈ ਧਰਮ ਰਾਜਾ ਨਹੀਂ ਹੁੰਦਾ, ਇਹ ਤਾਂ ਡਰ ਦਿੱਤਾ ਹੋਇਆ ਲੋਕਾਂ ਨੂੰ। ਖਾਲਸਾ ਜੀ, ਗੁਰਬਾਣੀ ਦੇ ਵਿੱਚ ਕਲਪਨਾ ਨਹੀਂ ਹੈ, ਗੁਰਬਾਣੀ ਦੇ ਵਿੱਚ ਉਹ ਹੈ ਜੋ ਸੱਚ ਹੈ, ਜੋ ਹੈ ਉਹ ਗੁਰਬਾਣੀ ਦੇ ਵਿੱਚ ਕਿਹਾ ਗਿਆ, ਜੋ ਨਹੀਂ ਆ ਉਹਦੇ ਬਾਰੇ ਜ਼ਿਕਰ ਵੀ ਨਹੀਂ ਕੀਤਾ। ਇਸ ਕਰਕੇ ਕਲਪਨਾ ਦਾ ਮਤਲਬ ਹੁੰਦਾ ਝੂਠ। ਗੁਰਬਾਣੀ ਚ ਤੁਹਾਡਾ ਮਨ ਮੰਨਦਾ ਵੀ ਕੁਝ ਝੂਠ ਲਿਖਿਆ ਹੋਵੇਗਾ, ਪਰ ਅੱਜ ਕੱਲ ਦੇ ਸਾਡੇ ਹੀ ਵਿਦਵਾਨ ਸਾਡੀਆਂ ਪੁਸ਼ਾਕਾਂ ਪਾ ਕੇ, ਸਾਡੇ ਹੀ ਘਰ ਦਾ ਰੋਟੀਆਂ ਲੂਣ ਖਾ ਕੇ ਤੇ ਸਾਡੇ ਹੀ ਘਰ ਦੇ ਖਿਲਾਫ ਉਹ ਪ੍ਰਚਾਰ ਕਰਦੇ ਨੇ। ਕੋਈ ਧਰਮ ਰਾਜਾ ਨਹੀਂ ਹੁੰਦਾ ਜੀ, ਕੋਈ ਲੇਖਾ ਜੋਖਾ ਨਹੀਂ ਹੁੰਦਾ ਜੀ, ਸਾਨੂੰ ਨਾਸਤਕ ਬਣਾਇਆ ਜਾ ਰਿਹਾ। ਆਹ ਵੇਖੋ ਇੱਥੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਕਹਿੰਦੇ ਰਾਜਾ ਹੈ ਧਰਮ ਰਾਜਾ, ਉਹ ਵੀ ਪਰਮੇਸ਼ਰ ਦੇ ਭੈ ਦੇ ਵਿੱਚ ਹੈ। ਇੱਕ ਵਾਰੀ ਨੀ ਜੇਕਰ ਆਇਆ ਧਰਮ ਰਾਜੇ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੈਂਕੜੇ ਵੇਰੀ ਧਰਮ ਰਾਜੇ ਦਾ ਜ਼ਿਕਰ ਆਉਂਦਾ ਹੈ, ਜਿੱਥੇ ਮਹਾਰਾਜ ਜੀ ਬਾਰ ਬਾਰ ਸਾਨੂੰ ਸਮਝਾਉਂਦੇ ਨੇ ਕਿ ਧਰਮ ਰਾਜਾ ਲੇਖਾ ਮੰਗਦਾ ਹੈ। ਧਰਮ ਰਾਜੇ ਦਾ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ, ਉਹ ਧਰਮ ਰਾਜਾ ਲੇਖਾ ਮੰਗਣ ਵਾਲਾ ਹੈ। ਬੈਠਾ ਕੱਢ ਵਹੀ, ਵਹੀ ਕੱਢ ਕੇ ਲੇਖਾ ਮੰਗਦਾ, ਹਿਸਾਬ ਕਿਤਾਬ ਮੰਗਦਾ ਹੈ। ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਹੇਗਾ। ਐਸੇ ਅਨੇਕਾਂ ਹੀ ਪ੍ਰਮਾਣ ਨੇ ਗੁਰਬਾਣੀ ਦੇ ਵਿਚ, ਪਰ ਉਹ ਜਿਹੜਾ ਧਰਮ ਰਾਜਾ ਹੈ ਉਹ ਵੀ ਆਪਣੀ ਮਰਜ਼ੀ ਨਾਲ ਨਹੀਂ ਚੱਲਦਾ, ਐਸਾ ਨਹੀਂ ਕਿ ਉਹ ਵੀ ਸੁਤੰਤਰ ਛੱਡਿਆ ਹੋਇਆ। ਖਾਲਸਾ ਜੀ ਦੁਨੀਆਂ ਦੀ ਹਰ ਇੱਕ ਸ਼ੈ ਪਰਤੰਤਰ ਹੈ, ਪਰ ਪਰਮਾਤਮਾ ਸੁਤੰਤਰ ਹੈ, ਉਹਦੇ ਤੇ ਕਿਸੇ ਦਾ ਡੰਡਾ ਨਹੀਂ। ਉਹਦਾ ਡੰਡਾ ਸਾਰਿਆਂ ਤੇ ਚੱਲਦਾ, ਪਰ ਉਹਦੇ ਸਿਰ ਤੇ ਕੋਈ ਡੰਡਾ ਨਹੀਂ, ਉਹ ਸੁਤੰਤਰ ਹੈ, ਉਹਦੇ ਭੈ ਵਿਚ ਹੈ ਸਾਰਾ ਕੁਝ। ਇਹ ਧਰਮ ਰਾਜਾ ਵੀ ਉਹਦੇ ਭੈ ਦੇ ਵਿਚ ਹੈ।
ਭੈ ਵਿਚ ਸੂਰਜ, ਭੈ ਵਿਚ ਚੰਦ, ਕੋ ਕਰੋੜੀ ਚਲਤ ਨਾਂਤ।
ਪਰਮੇਸ਼ਰ ਦੇ ਭੈ ਵਿਚ ਹੈ ਸੂਰਜ ਤੇ ਪਰਮੇਸ਼ਰ ਦੇ ਭੈ ਵਿਚ ਹੈ ਚੰਦ, ਔਰ ਕਰੋੜਾ ਕੋ ਇਹ ਚੱਲਦੇ ਨੇ। ਸੂਰਜ ਵੀ ਚੱਲਦਾ, ਪਹਿਲਾਂ ਕਹਿੰਦੇ ਸੀ ਧਰਤੀ ਚੱਲਦੀ ਹੈ, ਪਰ ਹੁਣ ਸਾਇੰਸ ਕਹਿੰਦੀ ਹੈ ਸੂਰਜ ਵੀ ਚੱਲਦਾ। ਗੁਰੂ ਨਾਨਕ ਸਾਹਿਬ 500 ਸਾਲ ਪਹਿਲਾਂ ਕਹਿ ਗਏ ਕਿ ਭਾਈ ਸੂਰਜ ਵੀ ਚੱਲ ਰਿਹਾ, ਚੰਦਰਮਾ ਵੀ ਚੱਲ ਰਿਹਾ, ਇਹਨਾਂ ਦੀ ਵੀ ਆਪਣੀ ਚਾਲ ਹੈ, ਇਹ ਵੀ ਆਪਣੀ ਮੁਤਾਬਕ। ਕੋ ਕਰੋੜੀ, ਕਈ ਕਰੋੜ ਕੋਹ ਦਾ ਪੈਂਡਾ, ਇਹ ਪਤਾ ਨਹੀਂ ਕਿੰਨੇ ਇੱਕ ਇੱਕ ਦਿਨ ਦੇ ਵਿਚ ਕਿੰਨੇ ਕਿੰਨੇ ਕਰੋੜ ਪੈਂਡਾ ਤੈਅ ਕਰ ਜਾਂਦੇ ਨੇ ਕੋਹਾਂ ਦੇ ਹਿਸਾਬ ਨਾਲ। ਅੰਤੀ ਕੋਈ ਨਹੀਂ ਹੈ ਕਿ ਕਿੰਨਾ ਕੁ ਚੱਲਦੇ ਨੇ, ਪਰ ਇਹ ਪਰਮੇਸ਼ਰ ਦੇ ਭੈ ਵਿਚ ਨੇ, ਉਹਦੇ ਡਰ ਵਿਚ ਹਨ।
ਭੈ ਵਿਚ ਸਿੱਧ ਬੁੱਧ ਸੁਰਨਾ,
ਜਿੰਨੇ ਸਿੱਧ ਨੇ, ਜਿੰਨੇ ਬੁੱਧੀਮਾਨ ਨੇ, ਜਿੰਨੇ ਦੇਵਤੇ ਨੇ, ਜਿੰਨੇ ਉਹਨਾਂ ਦੇਵਤਿਆਂ ਦੇ ਨਾਥ ਨੇ ਰਾਜੇ, ਇਹ ਸਾਰੇ ਭੈ ਵਿਚ ਹਨ।
ਭੈ ਵਿਚ ਆਦਾਰੇ ਆਕਾਸ਼
ਅੱਡਿਆ ਹੋਇਆ, ਇਹ ਵੀ ਭੈ ਵਿਚ ਹੀ ਅੱਡਿਆ ਹੋਇਆ। ਕਿੰਨੀਆਂ ਚੀਜ਼ਾਂ ਆਕਾਸ਼ ਵਿਚ ਹੀ ਲਟਕਦੀਆਂ ਨੇ, ਆ ਕਿੰਨਾ ਕੁਝ ਆਕਾਸ਼ ਵਿਚ ਲਟਕਦਾ ਫਿਰਦਾ, ਚੰਦਰਮਾ ਸੂਰਜ ਤਾਰੇ ਆਕਾਸ਼ ਵਿਚ ਹੀ ਘੁੰਮਦੇ ਫਿਰਦੇ ਨੇ, ਇਹ ਆਕਾਸ਼ ਵੀ ਅੱਡਿਆ ਹੋਇਆ, ਇਹ ਵੀ ਪਰਮਾਤਮਾ ਦੇ ਭੈ ਵਿਚ ਹੀ ਅੱਡਿਆ ਹੋਇਆ। ਕਿਸੇ ਨੇ ਪੁੱਛਿਆ ਆਕਾਸ਼ ਕਿਹੜੇ ਸਿਰ ਤੇ ਕਿਹਦੇ ਸਿਰ ਤੇ ਖਲੋਤਾ, ਤਾਂ ਭਾਈ ਇਹ ਪਰਮਾਤਮਾ ਦੇ ਭੈ ਦੇ ਸਿਰ ਤੇ ਖਲੋਤਾ ਹੋਇਆ, ਉਹਦੇ ਆਸਰੇ ਤੇ ਖਲੋਤਾ ਹੋਇਆ, ਨਿਰੰਕਾਰ ਦੇ ਆਸਰੇ ਤੇ ਖਲੋਤਾ ਹੋਇਆ। ਵਾਹਿਗੁਰੂ ਪਰਮੇਸ਼ਰ ਦੇ ਭੈ ਵਿਚ ਹੀ ਆਕਾਸ਼ ਅੱਡਿਆ ਹੋਇਆ।
ਭੈ ਵਿਚ ਜੋਧ ਮਹਾਬਲ ਸੂਰ,
ਵੱਡੇ ਵੱਡੇ ਯੋਧੇ ਮਹਾਬਲੀ ਸੂਰ ਸਭ ਵਾਹਿਗੁਰੂ ਪਰਮੇਸ਼ਰ ਦੇ ਭੈ ਵਿਚ ਡਰ ਵਿਚ ਹਨ।
ਭੈ ਵਿਚ ਆਵੇ ਜਾਵੇ ਪੂਰ,
ਪਰਮੇਸ਼ਰ ਦੇ ਭੈ ਵਿਚ ਪੂਰਾ ਦੇ ਪੂਰ ਆਉਂਦੇ ਜਾਂਦੇ, ਪੂਰਾ ਦੇ ਪੂਰਾ ਰਹੇ ਨੇ ਤੇ ਜਾ ਰਹੇ ਹਨ।
ਸਗਲਿਆਂ ਭੁੱਲ ਕਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ।
ਸਾਰਿਆਂ ਦੇ ਮੱਥੇ ਦੇ ਉੱਤੇ ਭਾਈ ਪਰਮੇਸ਼ਰ ਨੇ ਆਪਣੇ ਡਰ ਦੀ ਕਲਮ ਵਾਹੀ ਹੋਈ ਹੈ, ਸਭ ਦੇ ਮੱਥੇ ਤੇ ਆਪਣਾ ਡਰ ਲਿਖਿਆ ਹੋਇਆ। ਪਰ ਹਾਂ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਇੱਕ ਪਰਮਾਤਮਾ ਨਿਰੰਕਾਰ ਹੈ ਜਿਹੜਾ ਨਿਰਭਉ ਹੈ, ਜਿਹਨੂੰ ਕਿਸੇ ਦਾ ਡਰ ਨਹੀਂ। ਮੂਲ ਮੰਤਰ ਵਿਚ ਵੀ ਨਿਰਭਉ ਸ਼ਬਦ ਆਉਂਦਾ ਨਾ, ਉਹਦਾ ਮਤਲਬ ਇਹੀ ਹੈ ਕਿ ਕੋਈ ਨਿਰਭਉ ਹੈ, ਬਾਕੀ ਸਭ ਭੈ ਵਿਚ ਨੇ, ਬਾਕੀ ਸਭ ਡਰ ਵਿਚ ਨੇ। ਨਿਰਭਉ ਹਰ ਜੀਓ ਸੋਏ, ਇੱਕ ਹਰੀ ਪਰਮਾਤਮਾ ਹੀ ਨਿਰਭਉ ਹੈ, ਬਾਕੀ ਸਭ ਕੁਝ ਭੈ ਵਿਚ ਹੈ, ਡਰ ਵਿਚ ਹੈ।
ਇਹ ਸਲੋਕ ਸਭ ਪਟਿਓ ਸੁਣਾਇਓ,
ਇਹ ਸਲੋਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੜ ਕੇ ਸੁਣਾਇਆ।
ਸਭ ਸੰਗਤ ਕੇ ਮਨ ਮੈਂ ਪਾਇਓ,
ਸਾਰੀ ਸੰਗਤ ਦੇ ਮਨ ਨੂੰ ਮਹਾਰਾਜ ਜੀ ਦੇ ਇਹ ਬਚਨ ਪਾਏ ਹਨ।
ਲਾਗੀ ਪਰਨ ਕਨੇਰੇ
ਪੈਣ ਲੱਗਾ, ਖੁੱਲਾ ਮੀਂਹ ਪੈਣ ਲੱਗਾ, ਚੰਗੀ ਵਰਖਾ ਹੋਈ।
ਸਕਲ ਨਰ ਘਰ ਤਿਸ ਮੇਰੇ,
ਸਾਰੇ ਲੋਕ ਆਪੋ ਆਪਣੇ ਘਰਾਂ ਦੇ ਵਿਚ ਉਸ ਵੇਲੇ ਟਿਕ ਗਏ।
ਗੁਰੂ ਸੁਜਸ ਕੋ ਜਾਤ ਬਖਾਨਾ,
ਸਤਿਗੁਰਾਂ ਦਾ ਜਸ ਕਰਦੇ ਜਾਂਦੇ ਨੇ ਲੋਕ, ਗੁਰੂ ਸਾਹਿਬ ਦੀ ਵਡਿਆਈ ਕਰਦੇ ਜਾਂਦੇ ਨੇ।
ਮੂਡ ਸੁਨਰ ਜੋ ਇਨੋ ਨਾ ਮਾਨੇ,
ਮੂਰਖ ਨੇ ਉਹ ਲੋਕ ਜਿਹੜੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਐਸਾ ਪ੍ਰਤੱਖ ਪ੍ਰਤਾਪ ਵੇਖ ਕੇ ਵੀ ਇਨ੍ਹਾਂ ਨੂੰ ਨਾ ਮੰਨਣ।
ਸਕਲ ਦੇਸ਼ ਮੈਂ ਭਇਓ ਸਕਾਲਾ,
ਸਾਰਾ ਦੇਸ਼ ਖਾਲਸਾ ਜੀ ਸਰ ਸਬਜ ਹੋ ਗਿਆ, ਮੀਂਹ ਪਿਆ ਤੇ ਫਸਲਾਂ ਜਿਹੜੀਆਂ ਘੁਮੜਾਈਆਂ ਹੋਈਆਂ ਸਨ ਫਿਰ ਹਰੀਆਂ ਭਰੀਆਂ ਹੋ ਗਈਆਂ। ਸਰ ਸਬਜ ਮੀਂਹ ਪਾਇਆ, ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਮੀਂਹ ਪੈਣ ਨਾਲ ਤਾਂ ਫਿਰ ਸਾਰੀ ਬਨਸਪਤੀ ਹਰੀ ਭਰੀ ਹੋ ਜਾਂਦੀ, ਜੀ ਜੰਤ ਸੁਖਾਵਲੇ ਹੋ ਜਾਂਦੇ ਨੇ। ਕਹਿੰਦੇ ਮੀਂਹ ਪਿਆ, ਸਾਰੀ ਧਰਤੀ ਸਰ ਸਬਜ ਹੋ ਗਈ।
ਹਰੇ ਖੇਤ ਵੇਖ ਭਏ ਨਿਆਲਾ,
ਹਰੇ ਭਰੇ ਖੇਤ ਵੇਖ ਕੇ ਲੋਕ ਨਿਹਾਲ ਹੀ ਨਿਹਾਲ ਹੋਣ ਲੱਗੇ।
ਅਨੇ ਅਨੇਕ ਭਾਂਤ ਕੋਈ ਹੋਏ,
ਅਨੇਕ ਪ੍ਰਕਾਰ ਦਾ ਅੰਨ ਖੇਤਾਂ ਦੇ ਵਿਚ ਹੋਇਆ।
ਜੈ ਕਹਿ ਗੁਰ ਪ੍ਰਤਾਪ ਕੋ ਜੋਏ,
ਕਿੱਥੇ ਸਤਿਗੁਰਾਂ ਦਾ ਪ੍ਰਤਾਪ ਮਹਾਰਾਜ ਰਾਜ ਜੀ ਦਾ ਪ੍ਰਗਟ ਕਰਦੇ ਹਨ।
ਨਿਤਾ ਚੜ੍ਹੈ ਅਖੇਰ ਬਾਨੇ,
ਸਤਿਗੁਰੂ ਜੀ ਨਿਤਾ ਪ੍ਰਤੀ ਸ਼ਿਕਾਰ ਖੇਡਣ ਦੇ ਬਹਾਨੇ ਜਾਂਦੇ ਹਨ।
ਦੂਰ ਦੂਰ ਚੱਲ ਪਿਕਣ ਪਿਆਨੇ,
ਦੂਰ ਦੂਰ ਦੀਆਂ ਥਾਵਾਂ ਵੇਖਣ ਜਾਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ।
ਗਾਇਓ ਦੇਸ਼ ਮਾਲਵਾ ਫਿਰ ਕੇ,
ਸਾਰਾ ਮਾਲਵਾ ਮਹਾਰਾਜ ਜੀ ਨੇ ਫਿਰਿਆ। ਸਾਰੇ ਅਸਥਾਨਾਂ ਦਾ ਜ਼ਿਕਰ ਨਹੀਂ ਆਇਆ ਇੱਥੇ ਸੂਰਜ ਪ੍ਰਕਾਸ਼ ਵਿਚ। ਜਦੋਂ ਉਧਰ ਮਾਲਵੇ ਦੇ ਇਲਾਕੇ ਚ ਵਿਚਰੀਏ, ਬਠਿੰਡਾ ਦੇ ਦਮਦਮਾ ਸਾਹਿਬ ਦੇ ਇਲਾਕੇ ਚ ਨੇੜੇ ਤੇੜੇ ਪਿੰਡਾਂ ਵਿਚ ਅਨੇਕਾਂ ਹੀ ਅਸਥਾਨ ਨੇ ਸਤਿਗੁਰਾਂ ਦੇ, ਤੇ ਜਿੱਥੇ ਸਤਿਗੁਰਾਂ ਨੇ ਚਰਨ ਪਾਏ ਨੇ, ਜਿੱਥੇ ਜਿੱਥੇ ਮਹਾਰਾਜ ਜੀ ਨੇ ਕੌਤਕ ਕੀਤੇ ਨੇ, ਉਹ ਅਨੇਕਾਂ ਹੀ ਥਾਵਾਂ ਹਨ ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਯਾਦਗਾਰਾਂ ਅੱਜ ਵੀ ਉਥੇ ਬਣੀਆਂ ਹੋਈਆਂ। ਤੋ ਗਰੀਬਨ ਵਾਗ ਸੱਚੇ ਪਾਤਸ਼ਾਹ ਜਿਵੇਂ ਮਾਲਵੇ ਵਿਚ ਵਿਚਰ ਰਹੇ ਨੇ, ਤੇ ਮਾਲਵੇ ਦੇ ਲੋਕਾਂ ਦੀ ਇੱਕ ਬਿਰਤੀ ਸਤਿਗੁਰਾਂ ਨੇ ਵੇਖੀ ਹੈ, ਉਹ ਜਿਵੇਂ ਸਤਿਗੁਰੂ ਜੀ ਦੱਸ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।